ਸਤਨਾਮ ਵਾਹਿਗੁਰੂ ਸਾਹਿਬ ਜੀਓ ਪੰਚ ਪਰਵਾਨ ਪੰਚ ਪਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚ ਪਰਵਾਨ ਪੰਚ ਪਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਲੋਕ ਪਰਲੋਕ ਦੇ ਰੱਖਿਅਕ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਦੂਰ ਨੇੜੇ ਤੋਂ ਉਦਮ ਕਰਕੇ ਆਪ ਜੀ ਪਹੁੰਚੇ ਹੋ। ਹਜ਼ੂਰ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਇਸ ਸਵੇਰ ਨੂੰ ਇਸ ਦਿਨ ਨੂੰ ਆਪ ਜੀ ਨੇ ਸਫਲ ਕੀਤਾ ਹੈ। ਅੱਜ ਦੀ ਜੋ ਪੌੜੀ ਜਪਜੀ ਸਾਹਿਬ ਦੀ ਲੜੀਵਾਰ ਵਿਆਖਿਆ ਵਿੱਚ ਆਪ ਜੀ ਨੇ ਸਰਵਣ ਕੀਤੇ ਹਨ ਬਚਨ, ਸੋਲਵੀਂ ਪੌੜੀ ਦਾ ਪਹਿਲਾ ਹਿੱਸਾ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪੰਚ ਪਰਵਾਨ ਲੋਕਾਂ ਦੀ ਗੱਲ ਕਰ ਰਹੇ ਹਨ। ਪੰਚ ਦਾ ਅਰਥ ਹੈ ਚੁਣਿਆ ਹੋਇਆ, ਪਰਵਾਨ ਦਾ ਅਰਥ ਹੈ ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਪੰਚ ਸ਼ਬਦ ਕਈ ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਇਆ। ਪਿਛਲੀਆਂ 15 ਪੌੜੀਆਂ ਵਿੱਚ ਜਿਹੜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੁਝ ਪਾਠ ਸਾਨੂੰ ਪੜ੍ਹਾਏ ਹਨ, ਕੁਝ ਲੈਸਨ ਸਿਖਾਏ ਹਨ, ਜਦੋਂ ਕੋਈ ਮਨੁੱਖ ਉਹਨਾਂ ਦੀ ਵਿੱਦਿਆ ਨੂੰ ਪੜ੍ਹਦਾ ਹੈ, ਆਰੰਭ ਤੋਂ ਲੈ ਕੇ ਥੋੜ੍ਹਾ ਜਿਹਾ ਨਜ਼ਰ ਮਾਰੀਏ, ਗੱਲ ਸ਼ੁਰੂ ਕੀਤੀ ਇੱਕ ਓਅੰਕਾਰ ਤੋਂ, ਤਾਂ ਜਿਸ ਨੇ ਇੱਕ ਓਅੰਕਾਰ, ਆਵਾਜ਼ ਠੀਕ ਨਹੀਂ ਇਹਦੀ, ਈਕੋ ਜ਼ਿਆਦਾ ਠੀਕ ਕਰਾ ਦਿਓ ਆਵਾਜ਼। ਇੱਕ ਓਅੰਕਾਰ ਤੋਂ ਗੱਲ ਸ਼ੁਰੂ ਕੀਤੀ ਅਤੇ ਆਰੰਭਤਾ ਵਿੱਚ ਬਚਨ ਕੀਤਾ ਕਿ ਝੂਠ ਦੀ ਕੰਧ ਕਿਵੇਂ ਟੁੱਟੇ, ਕਿ ਕੂੜੈ ਟੁੱਟੈ ਪਾਲ, ਫਿਰ ਉਹਦੇ ਵਾਸਤੇ ਯਤਨ ਦੱਸੇ ਚਾਰ, ਮਨ ਦਾ ਪਵਿੱਤਰ ਹੋਣਾ। ਇਹ ਮੈਂ ਸਿਰਫ ਇਹ ਦੁਹਰਾ ਰਿਹਾ ਕਿ ਪਿਛਲੇ 15 ਦਿਨਾਂ ਵਿੱਚ ਜਿਹੜੇ ਵਿਚਾਰ ਚੱਲ ਰਹੇ ਸਨ, ਅੱਜ 15ਵੀਂ ਪੌੜੀ ਨੂੰ ਲੰਘ ਕੇ ਉਹਨਾਂ ਦੀ ਪ੍ਰਾਪਤੀ ਵਾਲੇ ਮਨੁੱਖ ਦਾ ਵਰਣਨ ਕੀਤਾ ਗਿਆ, ਜਿਹਨੇ ਪਿਛਲੇ 15 ਪੌੜੀਆਂ ਵਿੱਚ ਦਿੱਤੇ ਹੋਏ ਲੈਸਨ ਨੂੰ, ਸਬਕ ਨੂੰ, ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਇਆ ਹੈ, ਉਹ ਅੱਜ 16ਵੀਂ ਪੌੜੀ ਦੇ ਆਰੰਭ ਵਿੱਚ ਉਹਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ। ਪੰਜ ਪਰਵਾਨ ਚੁਣਿਆ ਹੋਇਆ ਮਨੁੱਖ, ਤਾਂ ਜਿਸ ਨੇ ਪਹਿਲਾਂ ਮਨ ਦੀਆਂ ਚਾਰ ਸਾਧਨਾਵਾਂ ਕੀਤੀਆਂ ਕਿ ਮਨ ਨੂੰ ਪਵਿੱਤਰ ਕਰਨਾ ਹੈ, ਸੋਚੈ ਸੋਚ ਨਾ ਹੋਵੇ, ਫਿਰ ਮਨ ਨੂੰ ਚੁੱਪ ਕਰਾਉਣਾ ਹੈ, ਚੁੱਪ ਕਰਨ ਦੀ ਗੱਲ ਚੱਲੀ ਪਹਿਲੀ ਪੌੜੀ ਵਿੱਚ, ਫਿਰ ਮਨ ਦੀ ਤ੍ਰਿਸ਼ਨਾ ਨੂੰ ਖਤਮ ਕਰਨਾ ਹੈ। ਜਿਨ੍ਹਾਂ ਨੇ ਆਰੰਭ ਤੋਂ ਸੁਣਿਆ ਉਹਨਾਂ ਨੂੰ ਸਭ ਚੇਤੇ ਆਵੇਗਾ। ਫਿਰ ਮਨ ਦੀ ਸਿਆਣਪ ਨੂੰ ਖਤਮ ਕਰਨਾ ਹੈ। ਜਿਹਨੇ ਚਾਰ ਕੰਮ ਕੀਤੇ ਫਿਰ ਉਹ ਸਚਿਆਰਾ ਬਣਨ ਵਾਸਤੇ ਤੁਰ ਪਿਆ ਅਤੇ ਉਹਦੇ ਕੂੜ ਦੀ ਕੰਧ ਟੁੱਟ ਗਈ। ਇਹ ਪਹਿਲੀ ਪੌੜੀ ਸੀ। ਫਿਰ ਉਹਨੇ ਸਹਿਜੇ ਸਹਿਜੇ ਹੁਕਮ ਨੂੰ ਪਹਿਚਾਣ ਲਿਆ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਣ ਉਹਨੂੰ ਗਾਉਣ ਦੀ ਜਾਚ ਆਈ, ਸੁਣਨ ਦੀ ਜਾਚ ਆ ਗਈ, ਧਿਆਨ ਲਾਉਣ ਦੀ ਜਾਚ ਆ ਗਈ। ਫਿਰ ਜਿਨ੍ਹਾਂ ਨੇ ਸੁਣਿਆ ਚੰਗੀ ਤਰ੍ਹਾਂ, ਉਹਦੇ ਤੋਂ ਅੱਗੇ ਮੰਨਣ ਦੀਆਂ ਚਾਰ ਪੌੜੀਆਂ ਵੀ ਆਪ ਜੀ ਨੇ ਸਰਵਣ ਕੀਤੀਆਂ ਹਨ। ਇਹ ਸਾਰਾ ਕੁਝ ਜਿਹਨੇ ਚੰਗੀ ਤਰ੍ਹਾਂ ਕਰ ਲਿਆ, ਸੁਣ ਲਿਆ, ਮੰਨ ਲਿਆ, ਕਮਾਇਆ ਜ਼ਿੰਦਗੀ ਦੇ ਅੰਦਰ, ਤਾਂ ਸਭ ਕੁਝ ਜਿਹੜਾ ਮਨੁੱਖ ਪਾਰ ਹੋ ਗਿਆ ਹੈ, ਸਾਰਿਆਂ ਵਾਸਤੇ ਸਤਿਗੁਰੂ ਨੇ ਸਾਰਿਆਂ ਵਾਸਤੇ ਇਹ ਗੱਲਾਂ ਕਹੀਆਂ ਨੇ। ਉਪਦੇਸ਼ ਚੋਂ ਵਰਨਾ ਕੋ ਸਾਂਝਾ, ਜਿੰਨੇ ਵੀ ਲੋਕ ਨੇ ਉਪਦੇਸ਼ ਸਾਰਿਆਂ ਵਾਸਤੇ ਹੈ। ਜਿਵੇਂ ਇੱਕ ਕਲਾਸ ਦੇ ਅੰਦਰ 100 ਵਿਦਿਆਰਥੀ ਹੁੰਦਾ ਹੈ ਅਤੇ ਜਦੋਂ ਟੀਚਰ ਉਹਨਾਂ ਨੂੰ ਅਧਿਆਪਕ ਪੜ੍ਹਾਉਂਦਾ ਹੈ ਤਾਂ ਉਹ ਸਾਰਿਆਂ ਨੂੰ ਇਕੱਠਾ ਹੀ ਪੜ੍ਹਾਉਂਦਾ ਹੈ, ਕਿਸੇ ਵਿੱਚ ਵਿਤਕਰਾ ਨਹੀਂ ਕਰਦਾ, ਕਿਸੇ ਨੂੰ ਘੱਟ ਵੱਧ ਨਹੀਂ ਪੜ੍ਹਾਉਂਦਾ ਕਿ ਇਹ ਵਿਦਿਆਰਥੀ ਮੇਰਾ ਨਿੱਜੀ ਹੈ, ਕਿਉਂਕਿ ਉਹਨੇ ਤਾਂ ਲੈਸਨ ਨੂੰ ਬੋਲਣਾ ਹੈ, ਸਾਰਿਆਂ ਨੇ ਸੁਣਨਾ ਹੈ, ਸਾਰਿਆਂ ਵਾਸਤੇ ਕਲਾਸਰੂਮ ਹੈ, ਸਾਰੇ ਸੁਣਨਗੇ। ਪਰ ਇੱਕ ਗੱਲ ਯਾਦ ਰੱਖਣਾ ਕਿ ਇੱਕ ਸਾਲ ਪੜ੍ਹਾਉਣ ਤੋਂ ਬਾਅਦ ਉਹਨਾਂ ਵਿੱਚੋਂ 100 ਵਿੱਚੋਂ 2-4 ਵਿਦਿਆਰਥੀ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਰੈਂਕ ਦਿੱਤੇ ਜਾਂਦੇ ਨੇ ਕਿ ਇਹ ਪਹਿਲੇ ਨੰਬਰ 'ਤੇ, ਦੂਸਰੇ 'ਤੇ, ਤੀਸਰੇ 'ਤੇ ਆਇਆ। ਸਾਰਿਆਂ ਨੂੰ ਨਹੀਂ ਮਿਲਦਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਉਪਦੇਸ਼ ਤਾਂ ਹੈ ਚੌਂ ਵਰਨਾ ਨੂੰ ਸਾਂਝਾ, ਕੋਈ ਸ਼ੱਕ ਨਹੀਂ, ਔਰ ਸਾਰੇ ਜੀਵ ਇੱਕੋ ਜਿਹੇ ਨੇ ਸਰੀਰਕ ਤੌਰ 'ਤੇ, ਪੰਜ ਤੱਤਾਂ ਦਾ ਸਾਰਿਆਂ ਦਾ ਸਰੀਰ ਬਣਿਆ। ਪਰ ਜਦੋਂ ਉਪਦੇਸ਼ ਸਾਰੀ ਲੋਕਾਈ ਨੂੰ ਦਿੱਤਾ ਜਾਂਦਾ ਹੈ, ਸਾਰੇ ਲੋਕਾਂ ਨੂੰ ਦਿੱਤਾ ਜਾਂਦਾ, ਤੇ ਸਾਰੇ ਯੋਗ ਨਹੀਂ ਹੁੰਦੇ ਕਿ ਉਸ ਉਪਦੇਸ਼ ਨੂੰ ਸਾਰੇ ਪੂਰੀ ਤਰ੍ਹਾਂ ਕਮਾ ਲੈਣ, ਸਾਰਿਆਂ ਦੇ ਉਹ ਵਸ ਦੀ ਗੱਲ ਨਹੀਂ ਹੁੰਦੀ, ਕਿਉਂਕਿ ਇਹ ਜੀਵਨ ਜਿਹੜਾ ਸਾਡਾ ਹੈ, ਇਹ ਭਾਵੇਂ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਨੇ ਜਾਤ ਪਾਤ ਦਾ ਵੀ ਖੰਡਨ ਕੀਤਾ, ਇਹ ਵੀ ਕਿਹਾ ਕਿ ਸਾਰੇ ਬੰਦੇ ਇੱਕੋ ਜਿਹੇ ਨੇ, ਇੱਕੋ ਜਿਹੇ ਪੰਜ ਤੱਤਾਂ ਦੇ ਸਾਡੇ ਸਰੀਰ ਬਣੇ ਨੇ, ਸਵਾਸ ਲੈਂਦੇ ਹਾਂ ਉਹ ਵੀ ਸਾਰਿਆਂ ਦਾ ਇੱਕੋ ਜਿਹਾ, ਸਭ ਕੁਝ ਖਾਣਾ ਪੀਣਾ। ਪਰ ਇੱਕ ਗੱਲ ਪੱਕੀ ਹੈ ਵੀ ਬਾਹਰਲਾ ਸਾਰਾ ਕੁਝ ਇੱਕੋ ਜਿਹਾ, ਅੰਦਰਲਾ ਇੱਕੋ ਜਿਹਾ ਨਹੀਂ ਹੈ, ਉਹਦੇ ਵਿੱਚ ਬੜਾ ਫਰਕ ਹੈ। ਉਹ ਜਿੰਨੀ ਜਿੰਨੀ ਕਿਸੇ ਦੀ ਯੋਗਤਾ ਕਹਿ ਲਈਏ ਜਾਂ ਗੁਰੂ ਦੀ ਕਿਰਪਾ ਕਹੀਏ, ਉਸ ਹਿਸਾਬ ਨਾਲ ਇਸ ਧਰਤੀ ਦੇ ਅਰਬਾਂ ਲੋਕਾਂ ਦੇ ਵਿੱਚੋਂ ਬਹੁਤੇ ਆਮ ਲੋਕ ਨੇ ਅਤੇ ਥੋੜ੍ਹੇ ਜਿਹੇ ਖਾਸ ਲੋਕ ਨੇ, ਦੋ ਹਿੱਸਿਆਂ ਵਿੱਚ ਇਹਨੂੰ ਵੰਡ ਸਕਦੇ। ਬਹੁਤੇ ਆਮ ਲੋਕ, ਥੋੜ੍ਹੇ ਜਿਹੇ ਖਾਸ ਜਿਹੜੇ ਚੁਣੇ ਜਾਂਦੇ ਨੇ ਸੰਸਾਰ ਦੇ ਵਿੱਚ, ਵੀ ਇਹਨਾਂ ਵਿੱਚ ਕੋਈ ਖਾਸੀਅਤ ਹੈ, ਕੋਈ ਵਿਸ਼ੇਸ਼ਤਾ ਹੈ। ਜਿਵੇਂ ਅੱਜ ਗੁਰੂ ਜੀ ਨੇ ਕਿਹਾ ਕਿ ਪੰਚ, ਪੰਚ ਦਾ ਮਤਲਬ ਨੇ ਜਿਹੜੇ ਚੁਣੇ ਹੋਏ ਲੋਕ ਨੇ, ਤਾਂ ਉਹ ਜਿਹੜੇ ਲੋਕ, ਉਪਦੇਸ਼ ਤਾਂ ਸਾਰੇ ਲੋਕਾਂ ਨੂੰ ਮਿਲਦਾ ਹੈ, ਪਰ ਚੁਣੇ ਹੋਏ ਪੂਰੇ ਸਿਰੇ 'ਤੇ ਗਏ ਹੋਏ ਥੋੜ੍ਹੇ ਜਿਹੇ ਲੋਕ ਹੁੰਦੇ ਨੇ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੇਤ, ਮੈਂ ਉਦਾਹਰਨ ਦਿਆਂ, ਜਿਵੇਂ ਆਪਾਂ ਕਹਿੰਦੇ ਹਾਂ ਪਿੰਡ ਵਿੱਚ, ਸ਼ਹਿਰ ਦੇ ਵਿੱਚ ਅਮਲੀ ਬਹੁਤ ਨੇ, ਧਿਆਨ ਦਿਓ, ਗੁਰੂ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਅਮਲ ਬਾਰੇ ਗੁਰਬਾਣੀ ਵਿੱਚ, ਅਮਲੀ ਬਹੁਤ ਨੇ, ਕੋਈ ਹੋਣਗੇ ਹਜ਼ਾਰ ਦੇ ਕਰੀਬ ਵੱਡੇ ਸ਼ਹਿਰਾਂ ਵਿੱਚ ਜਾਂ ਜ਼ਿਆਦਾ ਵੀ ਹੋ ਸਕਦੇ ਜਿਹੜੇ ਨਸ਼ਾ ਕਰਦੇ ਨੇ, ਉਹਨਾਂ ਦੀ ਗਿਣਤੀ ਤਾਂ ਬੜੀ ਹੈ ਪਰ ਬਦਨਾਮ ਅਮਲੀ ਜਿਹੜੇ ਨੇ ਉਹ ਦੋ ਚਾਰ ਹੀ ਨੇ ਜਿਹੜੇ ਇੰਨਾ ਨਸ਼ਾ ਖਾਂਦੇ ਕਿ ਕਿਸੇ ਮੋੜ ਤੇ ਡਿੱਗੇ ਹੁੰਦੇ, ਉਹ ਮਸ਼ਹੂਰ ਹੋ ਜਾਂਦੇ ਨੇ, ਉਹਨਾਂ ਨੂੰ ਸਮਾਜ ਚੁਣ ਲੈਂਦਾ, ਉਹਨਾਂ ਦਾ ਨਾਮ ਲੋਕਾਂ ਦੀ ਜ਼ੁਬਾਨ ਤੇ ਚੜ ਜਾਂਦਾ ਵੀ ਨਸ਼ਾ ਤਾਂ ਬਹੁਤ ਲੋਕ ਖਾਂਦੇ ਨੇ ਪਰ ਇਹ ਜਿਹੜੇ ਡਿੱਗੇ ਹੋਏ ਨੇ ਜਾਂ ਬਦਨਾਮ ਅਮਲੀ ਨੇ ਜਾਂ ਜਿਹਨੇ ਜਿਹੜੇ ਲੋਕ ਸੁਰਖੀਆਂ ਵਿੱਚ ਆ ਗਏ, ਚੁਣ ਲਏ ਸਮਾਜ ਨੇ ਵੀ ਚੁਣੇ ਹੋਏ ਅਮਲੀ, ਇਸੇ ਤਰ੍ਹਾਂ ਝੂਠੇ ਲੋਕ ਤੇ ਬੜੇ ਨੇ, ਥੋੜਾ ਥੋੜਾ ਝੂਠ ਤਾਂ ਸਾਰੇ ਹੀ ਬੋਲਦੇ, ਪਰ ਆਪਾਂ ਕਹਿੰਦੇ ਹਾਂ ਵੀ ਇਸ ਆਦਮੀ ਦਾ ਵਿਸ਼ਵਾਸ ਨਾ ਕਰਨਾ ਮੰਨਿਆ ਹੋਇਆ ਝੂਠਾ ਹੈ, ਚੁਣਿਆ ਹੋਇਆ, ਜਾਂ ਕਹਿੰਦੇ ਹਾਂ ਵੀ ਮੰਨਿਆ ਹੋਇਆ ਬੇਈਮਾਨ, ਮੰਨਿਆ ਹੋਇਆ ਧੋਖੇਬਾਜ, ਚੁਣਿਆ ਹੋਇਆ। ਇਸੇ ਤਰ੍ਹਾਂ ਧਰਮ ਦੀ ਲੋਕ ਵਿੱਚ ਥੋੜਾ ਥੋੜਾ ਧਰਮ ਤੇ ਸਾਰੇ ਲੋਕ ਕਮਾਉਂਦੇ ਨੇ ਪਰ ਬਦਨਾਮ ਧਾਰਮਿਕ ਥੋੜੇ ਜਿਹੇ ਹੁੰਦੇ ਨੇ ਜਿਹੜੇ ਧਰਮ ਵਿੱਚ ਆਪਣਾ ਜੀਵਨ ਬਲੀਦਾਨ ਕਰ ਦਿੰਦੇ ਨੇ, ਜਿਨ੍ਹਾਂ ਬਾਰੇ ਆਪਾਂ ਕਹਿ ਦਿੰਦੇ ਹਾਂ ਵੀ ਇਹ ਪੰਚ ਪਰਵਾਨ ਨੇ, ਕਿਤੇ ਡਿੱਗੇ ਹੋਣਗੇ, ਇੰਨਾ ਉਹ ਪੀ ਗਏ ਉਸ ਨੂੰ, ਇੰਨਾ ਉਹਨਾਂ ਨੇ ਉਹਦੇ ਨਾਲ ਸਾਂਝ ਪਾ ਲਈ ਕਿ ਹੁਣ ਗਾਫਲ ਜਿਹਾ ਹੋ ਗਿਆ ਸੰਸਾਰ ਵੱਲੋਂ, ਜਿਨ੍ਹਾਂ ਨੂੰ ਗੁਰਬਾਣੀ ਨੇ ਕਿਹਾ, ਇੱਥੋਂ ਗੱਲ ਸ਼ੁਰੂ ਕੀਤੀ, ਇੱਕ ਪਾਸੇ ਤਾਂ ਉਹ ਨੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਇੱਕ ਲੋਕ ਉਹ ਨੇ ਜਿਨ੍ਹਾਂ ਵਿੱਚ ਦੁਨੀਆਂ ਦੇ ਵਿੱਚ ਜਿਨ੍ਹਾਂ ਦੀ ਫੈਲਾਵਟ ਬੜੀ ਹੈ, ਬੜੇ ਲੋਕ ਜਾਣਦੇ ਉਹਨਾਂ ਨੂੰ, ਇਸ ਤਰ੍ਹਾਂ ਦਾ ਢੰਗ ਤਰੀਕਾ, ਇਸ ਤਰ੍ਹਾਂ ਦਾ ਪ੍ਰਾਪੂ ਗੰਢਾ ਉਹਨਾਂ ਕੋਲ ਹੁੰਦਾ ਕਿ ਬਹੁਤੇ ਲੋਕ ਉਹਨਾਂ ਨੂੰ ਜਾਣਦੇ। ਫੈਲ ਦਾ ਮਤਲਬ ਫੈਲਾਵ ਹੁੰਦਾ, ਅੰਦਰੋਂ ਝੂਠੇ ਪੈਜ ਬਾਹਰ, ਆਓ ਜੀ ਜਾਓ ਜੀ ਦੀ ਗੱਲ ਉਹਨਾਂ ਨੂੰ ਬੜੀ ਸੋਹਣੀ ਤਰ੍ਹਾਂ ਆਉਂਦੀ, ਬੜੀ ਚੰਗੀ ਤਰ੍ਹਾਂ ਕਵਰ ਕਰ ਲੈਂਦੇ ਸਮਾਜ ਨੂੰ, ਉਹ ਸਮਾਜ ਵਿੱਚ ਕਾਮਯਾਬ ਵੀ ਹੋ ਜਾਂਦੇ, ਜ਼ਿਆਦਾ ਭੀੜ ਇਕੱਠੀ ਕਰਨ ਲਈ, ਜ਼ਿਆਦਾ ਲੋਕਾਂ ਨਾਲ ਸੰਬੰਧ ਜੋੜਨ ਵਾਸਤੇ। ਦੁਨੀਆਂ ਅੰਦਰ ਫੈਲ, ਹੁਣ ਅੜਚਨ ਇਹ ਹੈ, ਮੁਸੀਬਤ ਇਹ ਹੈ ਕਿ ਜਿਹੜਾ ਬੰਦਾ ਸੰਸਾਰ ਵਿੱਚ ਕਾਮਯਾਬ ਹੋ ਵੀ ਜਾਏ, ਧਾਰਮਿਕ ਤੌਰ ਤੇ ਬਾਹਰੋਂ ਕਾਮਯਾਬ ਹੋ ਵੀ ਜਾਏ, ਜ਼ਰੂਰੀ ਨਹੀਂ ਕਿ ਉਹ ਅੰਦਰੋਂ ਵੀ ਕਾਮਯਾਬ ਹੋਇਆ ਹੋਵੇ। ਸਤਿਗੁਰਾਂ ਨੇ ਕਿਹਾ 68 ਤੀਰਥ ਜੇ ਨਹਾਵੇ ਹੈ ਉਤਰੈ ਨਾਹੀ ਮੈਲ। ਦੂਜੇ ਪਾਸੇ ਉਹ ਲੋਕ ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਨਿਹੋ ਲੱਗਾ ਰੱਬ ਸੇਤੀ ਦੇਖਣੈ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ, ਜਿਵੇਂ ਇੱਕ ਨਸ਼ਈ ਭੰਗਦਾ ਹੈ, ਜੋ ਕੁਝ ਕਰਨ ਲੱਗੇ ਉਹ ਕਰੀਏ ਜਾਂਦਾ ਹੈ, ਉਹਨੂੰ ਪਰਵਾਹ ਨਹੀਂ ਰਹਿੰਦੀ ਕੌਣ ਵੇਖ ਰਿਹਾ ਹੈ। ਤਾਂ ਉਹ ਆਦਮੀ ਬਦਨਾਮ ਹੋ ਜਾਂਦਾ ਹੈ ਕਿ ਭੰਗੜ ਹੈ ਬਿਲਕੁਲ। ਤਾਂ ਇਸ ਤਰ੍ਹਾਂ ਉਹ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਕਿ ਧਰਮ ਤੇ ਸਾਰੇ ਲੋਕ ਕਮਾ ਰਹੇ ਨੇ, ਇੱਕ ਤੋਂ ਲੈ ਕੇ ਸਾਰੇ, ਥੋੜਾ ਥੋੜਾ ਧਰਮ ਤਾਂ ਹੈ ਹੀ ਸਾਰਿਆਂ ਦੇ ਅੰਦਰ, ਚਲੋ ਹੋਰ ਨਾ ਬੰਦਾ ਗੁਰੂ ਕੋਲ ਆਏ ਤੇ ਆਖਰ ਹਰ ਇੱਕ ਬੰਦੇ ਨੂੰ ਆਨੰਦ ਕਾਰਜ ਕਰਾਉਣ ਲਈ ਤੇ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਹੀ ਪੈਂਦਾ ਹੈ ਨਾ, ਉਹ ਵੀ ਤਾਂ ਹਿੱਸਾ ਹੀ ਹੈ ਧਰਮ ਦਾ। ਜਾਂ ਕਿਸੇ ਦੀ ਅੰਤਿਮ ਅਰਦਾਸ ਹੋਵੇ, ਉਦੋਂ ਤਾਂ ਕਹਿਣਾ ਹੀ ਪੈਂਦਾ ਵੀ ਇਹਨੂੰ ਥਾਂ ਦਿਆ ਜੇ, ਸਾਰੀ ਉਮਰ ਭਾਵੇਂ ਗੁਰਦੁਆਰੇ ਨਾ ਆਇਆ ਹੋਵੇ, ਤਾਂ ਥੋੜਾ ਜਿਹਾ ਤੇ ਹੈ ਧਾਰਮਿਕ, ਪਰ ਉਸ ਧਰਮ ਦੇ ਤਾਂ ਕੋਈ ਅਰਥ ਨਹੀਂ। ਜਿਵੇਂ ਬੱਦਲ ਹੈ, ਸੂਰਜ ਚੜਿਆ ਆਕਾਸ਼ ਦੇ ਵਿੱਚ, ਸਾਫ਼ ਹੈ ਆਕਾਸ਼, ਕੋਈ ਛੋਟਾ ਜਿਹਾ ਬੱਦਲ ਲੰਘ ਵੀ ਜਾਏ ਕੀ ਫਰਕ ਪੈਂਦਾ, ਕੌਣ ਕਹਿੰਦਾ ਬੱਦਲ ਆਇਆ? ਬੱਦਲ ਤਾਂ ਉਦੋਂ ਆਉਂਦਾ ਜਦੋਂ ਸਾਰਾ ਆਕਾਸ਼ ਘੇਰਿਆ ਜਾਏ। ਧਰਮ ਤੇ ਉਹਨੂੰ ਕਹਿੰਦੇ ਨੇ ਜਦੋਂ ਸਾਰੀ ਜ਼ਿੰਦਗੀ ਬੰਦੇ ਦੀ ਧਰਮ ਨਾਲ ਢੱਕੀ ਜਾਏ, ਉਹਦੀ ਜ਼ਿੰਦਗੀ ਵਿੱਚ ਧਰਮ ਦੀ ਛਾਂ ਆ ਜਾਏ, ਸਾਰਾ ਜੀਵਨ ਉਹਦਾ ਧਰਮ ਦੇ ਨਾਲ ਬੁਲੇਟਿਆ ਜਾਏ, ਉਹਨੂੰ ਕਹਿੰਦੇ ਨੇ ਪੰਚ ਪ੍ਰਵਾਨ, ਪੂਰਾ ਹੋ ਗਿਆ ਵਿਅਕਤੀ, ਧਾਰਮਿਕ ਬਣ ਗਿਆ। ਤਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਪੰਚ ਪ੍ਰਵਾਨ ਕਿਹਾ, ਕਿਰਪਾ ਸਾਰਿਆਂ ਤੇ ਇੱਕੋ ਜਿਹੀ ਕੀਤੀ। ਇੱਕ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਕਿ ਸਭ ਉੱਪਰ ਸਾਰਿਆਂ ਤੇ ਤੇਰੀ ਕਿਰਪਾ ਹੈ, ਕੋਈ ਖਾਲੀ ਨਹੀਂ, ਪ੍ਰਭ ਤੁਧੋਂ ਖਾਲੀ ਕੋ ਨਹੀਂ। ਪਰ ਕਿਸੇ ਕੋਲ ਥੋੜੀ, ਕਿਸੇ ਕੋਲ ਜ਼ਿਆਦਾ ਕਿਉਂ? ਸਾਰਿਆਂ ਨੂੰ ਇੱਕੋ ਜਿਹਾ ਦਿੰਦਾ ਹੈ। ਜਦੋਂ ਕਬੀਰ ਸਾਹਿਬ ਜੀ ਚੁਣੇ ਪਰਮਾਤਮਾ ਨੇ, ਪੰਚ ਬਣੇ ਹੋ, ਤਾਂ ਉਦੋਂ ਕਬੀਰ ਸਾਹਿਬ ਦੇ ਨਾਲ ਜਿੰਨੇ ਵੀ ਬੰਦੇ ਬਨਾਰਸ ਦੇ ਅੰਦਰ ਸਨ, ਜਿਹੜੀ ਕਿਰਪਾ ਰੱਬ ਨੇ ਕਬੀਰ ਤੇ ਕੀਤੀ, ਜਦੋਂ ਉਹਨਾਂ ਨੂੰ ਅਨੁਭਵ ਹੋਇਆ ਤੇ ਉਹਨਾਂ ਨੇ ਵੇਖਿਆ ਵੀ ਇਹ ਦਾਤ ਤੇ ਸਾਰਿਆਂ ਨੂੰ ਮਿਲੀ ਏ, ਕਬੀਰ ਨੂੰ ਵੀ ਮਿਲੀ, ਪਰ ਸਾਰੇ ਕਬੀਰ ਨਹੀਂ ਬਣੇ, ਕਬੀਰ ਸਿਰਫ ਚੁਣਿਆ, ਰਵਿਦਾਸ ਚੁਣ ਲਏ, ਪੰਚ ਬਣਾ ਲਏ ਪਰਮਾਤਮਾ ਨੇ। ਉਹਦੀ ਲੋੜ ਸੀ, ਸਾਰਿਆਂ ਨੂੰ ਇੱਕੋ ਜਿਹੀ ਦਾਤ ਬਖਸ਼ਿਸ਼ ਕਰਦਾ, ਇੱਕੋ ਜਿਹੀ ਕਿਰਪਾ ਬਖਸ਼ਿਸ਼ ਕਰਦਾ, ਪਰ ਮਿਲਦੀ ਉਹਨਾਂ ਨੂੰ ਜਿਨ੍ਹਾਂ ਦੇ ਅੰਦਰ ਉਹ ਲੈਣ ਦੀ ਸਮਰੱਥਾ ਹੋ ਜਾਂਦੀ। ਇਸ ਕਰਕੇ ਕਹਿੰਦੇ ਨੇ ਗੁਰੂ ਪੂਰਾ ਵੀ ਹੋਵੇ, ਸਿੱਖ ਅਧੂਰਾ ਹੋਵੇ ਤੇ ਕੰਮ ਨਹੀਂ ਚੱਲਦਾ। ਪੂਰਾ ਹੋਵੇ ਗੁਰੂ, ਸਿੱਖ ਹੋਵੇ ਅਧੂਰਾ, ਕੰਮ ਨਹੀਂ ਚੱਲਦਾ, ਪੂਰੀ ਗੱਲ ਨਹੀਂ ਬਣਦੀ। ਕਬੀਰ ਸਾਚਾ ਸਤਿਗੁਰੂ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਜੇ ਉਹਦੇ ਵਿੱਚ ਕਮੀ ਹੈ। ਹੁਣ ਇੱਥੇ ਜਿਹੜਾ ਸਿੱਖ ਨੂੰ ਪੂਰੇ ਕਰਨ ਦੀ ਗੱਲ ਮੈਂ ਕਹਿ ਰਿਹਾ, ਉਹਦੇ ਮਤਲਬ ਇਹ ਨਹੀਂ ਵੀ ਸਿੱਖ ਪੂਰਾ ਬਣ ਗਿਆ ਜੀਵਨ ਵਿੱਚ। ਸਿੱਖ ਦੇ ਪੂਰੇ ਹੋਣ ਦੇ ਅਰਥ ਹੋਰ ਨੇ ਤੇ ਗੁਰੂ ਦੇ ਪੂਰੇ ਹੋਣ ਦੇ ਅਰਥ ਹੋਰ ਨੇ। ਗੁਰੂ ਦੇ ਪੂਰੇ ਅਰਥ ਹੋਣ ਦਾ ਮਤਲਬ ਹੈ ਰੱਬ ਨਾਲ ਬਿਲਕੁਲ ਜੋੜ, ਪੂਰਾ ਗਿਆਨ ਜਿਹਦੇ ਕੋਲ। ਗੁਰੂ ਪੂਰਾ ਉਹ ਹੁੰਦਾ ਹੈ ਜਿਹਦੇ ਕੋਲ ਪੂਰਾ ਗਿਆਨ ਹੈ, ਸਿੱਖ ਪੂਰਾ ਉਹ ਹੁੰਦਾ ਜਿਹਦੇ ਕੋਲ ਪੂਰਾ ਹੀ ਅਗਿਆਨ ਹੈ। ਧਿਆਨ ਦਿਓ, ਇੱਥੇ ਪੂਰੇ ਹੋਣ ਦੇ ਮਤਲਬ ਇਹ ਵੀ ਅਰਥ ਨਿਕਲਣਗੇ ਵੀ ਜੇ ਗੁਰੂ ਕੋਲ ਪੂਰਾ ਹੀ ਸਿੱਖ ਆ ਗਿਆ ਤੇ ਫਿਰ ਉਹਦਾ ਕੰਮ ਹੀ ਖਤਮ, ਉਹਨੇ ਗੁਰੂ ਕੋਲੋਂ ਲੈਣੇ ਕੀ, ਇਹ ਪੂਰਾ ਤੇ ਹੋ ਗਿਆ। ਤਾਂ ਗੁਰੂ ਦੇ ਪੂਰੇ ਦੇ ਅਰਥ ਇਹ ਨੇ, ਸਤਿਗੁਰੂ ਦੇ ਪੂਰੇ ਦੇ ਅਰਥ ਇਹ ਕਿ ਜਿਹੜਾ ਰੱਬ ਵਰਗਾ ਹੀ ਹੋ ਗਿਆ, ਜਿਹਨੂੰ ਵੇਖ ਕੇ ਭੁਲੇਖਾ ਪੈ ਜਾਏ ਵੀ ਇਹ ਗੁਰੂ ਹੈ ਕਿ ਰੱਬ ਹੈ, ਉਹ ਹੈ ਪੂਰਾ ਗੁਰੂ। ਤੇ ਸਿੱਖ ਪੂਰਾ ਕੌਣ ਹੈ? ਇੱਥੇ ਸਿੱਖ ਦੇ ਪੂਰਾ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਪਹੁੰਚ ਗਿਆ ਹੈ, ਨਹੀਂ, ਸਿੱਖ ਪੂਰਾ ਉਹ ਹੈ ਜਿਹੜਾ ਬਹੁਤ ਵੱਡਾ ਅਗਿਆਨੀ ਹੋਵੇ, ਬਹੁਤ ਵੱਡਾ ਮੂਰਖ ਹੋਵੇ, ਜਿਹੜਾ ਇਹ ਮੰਨ ਲੈ ਮੈਨੂੰ ਕੁਝ ਨਹੀਂ ਆਉਂਦਾ, ਮੇਰੇ ਪੱਲੇ ਕੱਖ ਵੀ ਨਹੀਂ, ਮੇਰੇ ਵਿੱਚ ਕੋਈ ਗੁਣ ਨਹੀਂ ਹੈ, ਮੈਂ ਕੁਝ ਵੀ ਨਹੀਂ ਕਰ ਸਕਦਾ, ਉਹਨੂੰ ਕਹਿੰਦੇ ਨੇ ਪੂਰਾ ਸਿੱਖ ਆਇਆ ਹੈ। ਜਿਹੜਾ ਇੱਕ ਯੰਤਰ ਬਣ ਜਾਏ ਆਪਣੇ ਗੁਰੂ ਦਾ, ਜਿਵੇਂ ਆਵਾਜ਼ਾਂ ਗੁਰੂ ਕੇ ਸਿੰਘ ਵਜਾਉਂਦੇ ਕੀਰਤਨ ਕਰਦੇ, ਇਸ ਤਰ੍ਹਾਂ ਦਾ ਜੀਵਨ ਬਣ ਜਾਏ ਸਿੱਖ ਦਾ ਕਿ ਉਹ ਇੱਕ ਯੰਤਰ ਬਣ ਕੇ, ਇੱਕ ਸਾਜ਼ ਬਣ ਕੇ ਆਪਣੇ ਗੁਰੂ ਦੇ ਸਾਹਮਣੇ ਬੈਠ ਜਾਏ ਔਰ ਕਵੇ ਕਿ ਜਿੱਧਰੋਂ ਤੂੰ ਵਜਾਉਣਾ ਵਜਾ ਲੈ, ਮੇਰੀ ਕੋਈ ਆਪਣੀ ਮਰਜ਼ੀ ਨਹੀਂ ਹੈ, ਤੇਰੀ ਮਰਜ਼ੀ, ਤੂੰ ਸਾਰੰਗ ਗਾਉਣਾ ਤੇ ਸਾਰੰਗ ਗਾ ਲੈ, ਸੋਰਠ ਤੇ ਤਾਰਾਂ ਦਬਾਉਣੀਆਂ ਨੇ ਸੋਰਠ ਰਾਗ ਗਾ ਲੈ, ਜੇ ਬਸੰਤ ਗਾਉਣਾ ਤੇ ਬਸੰਤ। ਕਦੀ ਹਾਰਮੋਨੀਅਮ ਨੇ ਕਿਹਾ ਵੀ ਮੈਂ ਇਹ ਰਾਗ ਨਹੀਂ ਗਾਉਣਾ? ਉਹਨੂੰ ਤੇ ਪਤਾ ਵੀ ਨਹੀਂ ਵਿਚਾਰੇ ਨੂੰ ਵੀ ਜਿਹੜਾ ਉੱਤੇ ਬੈਠਾ ਇਹਨੇ ਵਜਾ ਕਿਹੜਾ ਦੇਣਾ। ਸਿੱਖ ਨੂੰ ਕੀ ਪਤਾ ਉਹਦੀ ਜ਼ਿੰਦਗੀ ਵਿੱਚ ਕੀ ਹੋਣਾ, ਤੇ ਗੁਰੂ ਜਾਣੇ ਉਹਨੇ ਕੀ ਕਰਨਾ ਹੈ। ਉਹਨੂੰ ਕਹਿੰਦੇ ਨੇ ਪੂਰਾ ਸਿੱਖ ਹੈ ਜਿਹਦਾ ਆਪਣਾ ਜੀਵਨ ਕੋਈ ਨਹੀਂ। ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਦੇ ਅੰਦਰ ਵੀ ਭਾਈ ਲਹਿਣਾ ਜੀ ਆਏ ਸਨ ਤਾਂ ਉਹਨਾਂ ਨੂੰ ਉਹਨਾਂ ਇਹ ਸਿਖਾ ਦਿੱਤਾ ਵੀ ਇਸ ਤਰ੍ਹਾਂ ਵੱਜਣਾ ਜਿਵੇਂ ਗੁਰੂ ਨੇ ਵਜਾਉਣਾ। ਇਸ ਲਈ ਪੂਰੇ ਸਿੱਖ ਦੀ ਨਿਸ਼ਾਨੀ ਕੀ, ਜਿਹੜਾ ਆਪ ਨਹੀਂ ਵੱਜਦਾ, ਜਿਹਨੂੰ ਗੁਰੂ ਵਜਾਉਂਦਾ ਹੈ, ਉਹ ਸਾਜ, ਉਹ ਜੀਵਨ ਜਿਹੜਾ ਆਪਣੇ ਆਪ ਨਹੀਂ ਤੁਰਦਾ, ਜਿਹਨੇ ਸਾਰਾ ਹੀ ਰਾਹ ਆਪਣੇ ਗੁਰੂ ਨੂੰ ਦੇ ਦਿੱਤਾ, ਤੂੰ ਜਿਵੇਂ ਕਰਾਉਣਾ ਮੇਰੇ ਹਰ ਜੀਓ, ਸਭ ਕੋ ਤੇਰਾ ਬਸ, ਅਸਾਂ ਜ਼ੋਰ ਨਹੀਂ, ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਤਿਵੇਂ ਬਖਸ਼, ਕੋਈ ਜ਼ੋਰ ਨਹੀਂ ਚੱਲਦਾ, ਕੋਈ ਹਿੰਮਤ ਨਹੀਂ। ਤਾਂ ਪੂਰੇ ਸਿੱਖ ਦੇ ਅਰਥ ਕੋਈ ਬਹੁਤਾ ਗਿਆਨਵਾਨ ਨਹੀਂ, ਇਹ ਸਾਨੂੰ ਭੁਲੇਖਾ ਪੈ ਗਿਆ, ਤਾਂ ਹੀ ਤੇ ਸਿੱਖੀ ਵਿੱਚ ਵਾਧਾ ਨਹੀਂ ਹੋ ਰਿਹਾ। ਗਿਆਨ, ਮੈਂ ਕੱਲ ਬੇਨਤੀ ਕੀਤੀ ਸੀ ਕਿ ਇਹਨਾਂ ਦੋ ਦਹਾਕਿਆਂ ਦੇ ਵਿੱਚ ਗਿਆਨ ਤੇ ਸਾਡੀ ਕੌਮ ਕੋਲ ਬੜਾ ਆਇਆ ਹੈ, ਇਹਨਾਂ ਲਿਟਰੇਚਰ ਤੇ ਕਦੀ ਪਿੱਛੇ ਵੰਡੇ ਨਹੀਂ ਗਿਆ, 500 ਸਾਲ ਝਾਤੀ ਮਾਰ ਕੇ ਦੇਖ ਲਓ, ਇੰਨੇ ਕੈਂਪ ਤਾਂ ਕਦੇ ਲਾਏ ਨਹੀਂ ਗਏ, ਇੰਨੇ ਤਾਂ ਸਮਾਗਮ ਕਦੇ ਹੋਏ ਵੀ ਨਹੀਂ, ਇੰਨਾ ਤਾਂ ਕਦੀ ਪੜ੍ਹਾਏ ਨਹੀਂ ਗਿਆ ਲੋਕਾਂ ਨੂੰ ਧਰਮ ਬਾਰੇ। ਪਰ ਇੱਕ ਸਵਾਲ ਖੜਾ ਹੁੰਦਾ ਹੈ ਕਿ ਇਹਨਾਂ ਸਾਲਾਂ ਵਿੱਚ ਬੰਦੇ ਧਰਮ ਤੋਂ ਦੂਰ ਕਿਉਂ ਚਲੇ ਗਏ, ਇੰਨੇ ਇਹਦਾ ਕਾਰਨ ਕੀ ਬਣਿਆ? ਕਿਉਂਕਿ ਅਸੀਂ ਸਿੱਖੀ ਦੇ ਅਰਥ ਗਲਤ ਕੱਢ ਲਏ। ਸਿੱਖੀ ਦਾ ਅਰਥ ਸੰਸਾਰ ਦਾ ਗਿਆਨ ਸਿੱਖਣਾ ਨਹੀਂ, ਸਿੱਖੀ ਦਾ ਅਰਥ ਸੰਸਾਰ ਦਾ ਗਿਆਨ ਛੱਡਣਾ ਹੈ। ਸਿੱਖੀ ਦਾ ਅਰਥ ਕੁਝ ਬਣਨਾ ਨਹੀਂ ਹੁੰਦਾ, ਸਿੱਖੀ ਦਾ ਅਰਥ ਆਪਣੇ ਆਪ ਨੂੰ ਮਿਟਾਉਣਾ ਹੁੰਦਾ, ਖਤਮ ਕਰਨਾ ਹੁੰਦਾ ਹੈ। ਅਸੀਂ ਸੋਚਿਆ ਸਿੱਖ ਲਵਾਂਗੇ, ਉਹ ਤੇ ਕੰਮ ਗੁਰੂ ਦਾ ਸੀ, ਸਿੱਖਣਾ, ਜਾਣ ਲੈਣਾ, ਗਿਆਨ ਹੋਣਾ। ਤਾਂ ਗੁਰੂ ਸਾਹਿਬ ਨੇ ਬੜਾ ਜਾਣ ਲਿਆ। ਸਾਡੇ ਗੁਰੂ ਸਾਹਿਬ ਦੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 500-600 ਸਾਲ ਦਾ ਤਜਰਬਾ ਹੈ, ਤੇ ਸਾਨੂੰ ਹੁਣ ਤਜਰਬੇ ਕਰਨ ਦੀ ਕੀ ਲੋੜ ਪੈ ਗਈ? ਸੰਨ 1100 ਤੋਂ ਲੈ ਕੇ ਭਗਤ ਜੈਦੇਵ ਜੀ ਫਰੀਦ ਜੀ 1170 ਵਿੱਚ, ਤਾਂ ਇਹ 12ਵੀਂ ਸਦੀ, 13ਵੀਂ ਸਦੀ, 14ਵੀਂ, 15ਵੀਂ, 16ਵੀਂ ਸਦੀ, 1675 ਵਿੱਚ ਸ਼ਹਾਦਤ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਲੇ ਸਲੋਕ ਉਚਾਰੇ ਗਏ। ਤਾਂ ਇਹ 500 ਸਾਲ ਤੱਕ ਗੁਰੂ ਸਾਹਿਬ ਨੇ ਤਜਰਬੇ ਕਰ ਲਏ ਨੇ ਪੂਰੇ, ਹੁਣ ਤਾਂ ਉਹਨਾਂ ਨੂੰ ਕਰਨ ਦੀ ਲੋੜ ਨਹੀਂ ਰਹਿ ਗਈ, ਹੁਣ ਤਾਂ ਉਹਨਾਂ ਬਾਰੇ ਖੋਜ ਕਰਨ ਦੀ ਲੋੜ ਨਹੀਂ, ਹੁਣ ਤਾਂ ਲੋੜ ਹੈ ਉਹਨਾਂ ਤਜਰਬਿਆਂ ਨੂੰ ਜ਼ਿੰਦਗੀ ਵਿੱਚ ਢਾਲਣ ਦੀ, ਹੰਢਾਉਣ ਦੀ। ਪਰ ਅਸੀਂ ਕਿਹਾ ਵੀ ਗੁਰੂ ਸਾਹਿਬ ਨੇ ਜਿਹੜੇ ਤਜਰਬੇ ਕੀਤੇ ਸਨ ਅਸੀਂ ਮੁੱਢ ਤੋਂ ਫਿਰ ਸ਼ੁਰੂ ਕਰਨੇ ਨੇ, ਆਹ ਹੀ ਗਲਤੀ ਹੋਈ ਸਾਡੇ ਕੋਲੋਂ। ਜਿਹੜੇ ਕੰਮ ਗੁਰੂ ਸਾਹਿਬ ਨੇ ਕੀਤੇ ਉਹ ਸਿੱਖ ਨੇ ਕਰਨੇ ਸ਼ੁਰੂ ਕਰ ਦਿੱਤੇ। ਸਿੱਖ ਤਜਰਬੇ ਨਹੀਂ ਕਰਦਾ, ਸਿੱਖ ਇੱਕਦਮ ਫੈਸਲਾ ਕਰਦਾ ਵੀ ਗੁਰੂ ਨੇ ਕਿਹਾ ਉਹਨੂੰ ਮੰਨ ਹੀ ਲੈਣਾ, ਹੁਣ ਸੋਚਣ ਦੀ ਲੋੜ ਨਹੀਂ। ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ, ਜਦੋਂ ਹੁਕਮ ਹੀ ਮਿਲ ਗਿਆ ਫਿਰ ਵਿਚਾਰ ਕਾਹਦੀ ਕਰਨੀ, ਹੁਕਮ ਵਿੱਚ ਜਿਉਣਾ, ਜੋ ਕੁਝ ਉਹਨੇ ਕਿਹਾ ਉਸੇ ਤਰ੍ਹਾਂ ਕਰੀ ਜਾਣਾ, ਬਿਲਕੁਲ ਇੱਕ ਇੱਕ ਇੰਚ ਤੇ ਉਸੇ ਤਰ੍ਹਾਂ ਕਰਨਾ। ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰੀਆ ਤੂੰ ਹੀ ਕਰੀਆ ਤੁਝੈ ਤੇ ਨਿਸਤਾਰ। ਤੇ ਸਤਿਗੁਰੂ ਨੇ ਕੀ ਸਮਝਾਇਆ? ਕਹਿਣ ਲੱਗੇ ਬੰਦੇ, ਬੰਦਗੀ ਇੱਕ ਤਿਆਰ, ਤੇਰਾ ਕੰਮ ਬੰਦਗੀ ਕਰਨਾ ਹੈ, ਤੇਰਾ ਕੰਮ ਉਹਨੂੰ ਯਾਦ ਕਰਨਾ ਹੈ। ਸਾਹਿਬ ਰੋਸ ਧਰੋ ਕੇ ਪਿਆਰ, ਤੇਰਾ ਰੱਬ ਤੈਨੂੰ ਪਿਆਰ ਕਰੇ ਜਾਂ ਤੈਨੂੰ ਗੁੱਸੇ ਹੋਵੇ, ਤੂੰ ਬੰਦਗੀ ਕਰਨੀ ਹੈ। ਇੱਥੇ ਇਹਦੇ ਅਰਥ ਇਹ ਬਣੇ ਨਾ ਕਿ ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਜਿਹਦੀ ਤੂੰ ਬੰਦਗੀ ਕਰ ਰਿਹਾ ਰੋਸ ਧਰੋ, ਰੋਸ ਦਾ ਮਤਲਬ ਗੁੱਸੇ ਹੋਣਾ, ਉਹ ਤੈਨੂੰ ਝਿੜਕ ਵੀ ਦੇਵੇ, ਕੱਢ ਵੀ ਦੇਵੇ, ਠੇਡੇ ਮਾਰ ਦੇ, ਕਵੇ ਤੂੰ ਕੁਝ ਨਹੀਂ ਕਰਨਾ ਦੌੜ ਜਾ। ਸਾਹਿਬ ਰੋਸ ਧਰੋ ਕਿ ਪਿਆਰ, ਕਿਵੇਂ ਦੀ ਜ਼ਿੰਦਗੀ ਹੋਵੇਗੀ ਉਹ ਜਿਹਦੇ ਵਿੱਚ ਕੋਈ ਵਾਪਸੀ ਉਮੀਦ ਹੀ ਨਹੀਂ ਕੀਤੀ ਜਾਂਦੀ ਕਿ ਮੇਰੇ ਗਲ ਵਿੱਚ ਸਰੋਪਾ ਪਏਗਾ ਕਿ ਨਹੀਂ, ਤਾਂ ਮੇਰੇ ਗਲ ਵਿੱਚ ਹਾਰ ਪਏਗਾ ਕਿ ਨਹੀਂ, ਮੈਂ ਕਰ ਰਿਹਾ ਕੋਈ ਉਮੀਦ ਨਹੀਂ। ਅਸੀਂ ਤਾਂ ਗੁਰਦੁਆਰੇ ਵਿੱਚ ਵੀ ਇਸ ਵਾਸਤੇ ਆਉਂਦੇ, ਮੈਂ ਹੈਰਾਨ ਹੋ ਗਿਆ ਬਈ ਸਰੋਪੇ ਦੇਣ ਲੱਗਿਆਂ ਪ੍ਰਬੰਧਕਾਂ ਨੂੰ ਬੜੀ ਚਿੰਤਾ ਵਾਪਰ ਜਾਂਦੀ ਹੈ। ਜਦੋਂ ਸਰੋਪੇ ਦੇਣੇ ਹੁੰਦੇ ਨਾ ਕਿਸੇ ਸਮਾਗਮ ਵਿੱਚ, ਵੀ 2-4 ਬੰਦੇ ਕੰਮ ਜ਼ਿਆਦਾ ਕਰਦੇ ਤਾਂ ਇੱਕ ਜਣਾ ਕਹਿੰਦਾ ਸਰੋਪੇ ਦੇ ਦੀਏ, ਦੂਸਰਾ ਕਹਿੰਦਾ ਨਾ ਸਰੋਪਾ ਨਹੀਂ ਦੇਣਾ। ਕਿਉਂ? ਕਿਉਂਕਿ ਜੇ 2 ਜਣਿਆਂ ਨੂੰ ਦੇ ਦਿੱਤਾ ਬਾਕੀ ਦੇ ਲੜਨਗੇ, ਸਰੋਪਾ ਕਿਉਂ ਨਹੀਂ ਮਿਲਿਆ? ਯਾਨੀ ਕਿ ਬੰਦਾ ਗੁਰਦੁਆਰੇ ਮੱਥਾ ਟੇਕਣ ਦਾ ਵੀ ਸਰੋਪਾ ਮੰਗ ਰਿਹਾ ਹੈ ਕਿ ਮੈਂ ਗੁਰਦੁਆਰੇ ਆਇਆ, ਮੈਨੂੰ ਸਰੋਪਾ ਦਿਓ, ਮੈਨੂੰ ਸਨਮਾਨ ਚਾਹੀਦਾ। ਤੇ ਗੁਰੂ ਤੇ ਕਹਿੰਦੇ ਨੇ ਤੈਨੂੰ ਮਾਰ ਕੇ ਵੀ ਕੱਢਦਾ ਤਾਂ ਵੀ ਤੂੰ ਪਰਵਾਹ ਨਾ ਕਰੀ, ਗੁਰੂ ਦਾ ਪੱਲਾ ਨਾ ਛੱਡੀ, ਫਿਰ ਸਿੱਖੀ ਦੇ ਅਰਥ ਕੀ ਹੋਏ? ਜੇ ਮਾਰ ਕੱਢੈ 20 ਧਿਆਈ, ਸਰੋਪਾ ਮਿਲੇ ਪ੍ਰਵਾਨ ਵੀ ਕਰ ਲਈ, ਨਾ ਵੀ ਨਾ ਕਰੀ, ਨਾ ਕਰਨਾ ਵੀ ਹੰਕਾਰ ਬਣ ਜਾਏਗਾ, ਮੈਂ ਨਹੀਂ ਲੈਂਦਾ, ਮੈਂ ਨਹੀਂ ਛਕਦਾ ਲੰਗਰ ਗੁਰਦੁਆਰੇ ਦਾ, ਮੇਰੇ ਘਰ ਸਭ ਕੁਝ ਹੈ, ਗੱਲ ਫਿਰ ਗਲਤ ਹੋ ਗਈ। ਪਰ ਜੇ ਨਹੀਂ ਮਿਲਿਆ ਤੇ ਇਹ ਝਗੜਾ, ਮੈਨੂੰ ਸਰੋਪਾ ਨਹੀਂ ਮਿਲਿਆ, ਮੈਨੂੰ ਵਿੱਚ ਨਹੀਂ ਲਿਆ ਗਿਆ, ਤਾਂ ਇਹ ਬਿਰਤੀ ਉਮੀਦ ਦੀ ਜਿਹੜੀ ਹੈ ਉਹ ਹੀ ਰੁਕਾਵਟ ਹੈ ਸਿੱਖੀ ਨੂੰ ਕਮਾਉਣ ਵਿੱਚ। ਬੰਦਾ ਕਰਦਾ ਘੱਟ ਹੈ, ਉਮੀਦ ਜ਼ਿਆਦਾ ਕਰਦਾ। ਸਤਿਗੁਰਾਂ ਨੇ ਕਿਹਾ ਤੂੰ ਕਰਕੇ ਵੇਖ, ਉਮੀਦ ਨਾ ਕਰੀ, ਜਿਹੜੀ ਤੈਨੂੰ ਉਮੀਦ ਨਹੀਂ ਸੀ ਮੈਂ ਤੈਨੂੰ ਉਹ ਦੇ ਦਿਆਂਗਾ, ਜੋ ਕਦੀ ਤੂੰ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਮਿਲ ਵੀ ਸਕਦਾ, ਜਾਂ ਤੂੰ ਕਦੀ ਇਹ ਵੀ ਨਹੀਂ ਸੀ ਸੋਚਿਆ ਵੀ ਹੁੰਦਾ ਵੀ ਹੈ ਕਿ ਨਹੀਂ, ਉਹ ਵੀ ਹੈ ਗੁਰੂ ਕੋਲ, ਇਹ ਗੱਲ ਬਣਦੀ ਵੀ ਹੈ ਕਿ ਨਹੀਂ ਜ਼ਿੰਦਗੀ ਵਿੱਚ ਕਦੀ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੇ ਅੰਦਰ ਇੱਕ ਸੱਜਣ ਆਇਆ ਸੀ, ਜਾਨੀ ਖਾਨ ਹੈ ਸੀ, ਮੁਸਲਮਾਨ ਫਕੀਰ ਦਾ ਚੇਲਾ ਸੀ। ਜਾਨੀ ਖਾਨ ਕਿਸੇ ਫਕੀਰ ਕੋਲ ਕਈ ਸਾਲ ਰਿਹਾ, ਤਾਂ ਬੜੀ ਉਹਨੇ ਸੇਵਾ ਕੀਤੀ ਜਾਨੀ ਖਾਂ ਨੇ ਉਸ ਆਪਣੇ ਮੁਰਸ਼ਿਦ ਦੀ, ਜਿੰਨਾ ਕੁ ਉਹਦੇ ਕੋਲ ਹੈ ਸੀ ਉਹਨੇ ਦੱਸ ਦਿੱਤਾ ਵੀ ਇਹ ਹੈ, ਜਿੰਨਾ ਕੁ ਕਰਾ ਸਕਦਾ ਸੀ ਕਰਾ ਦਿੱਤਾ। ਯੋਗਤਾ ਹੁੰਦੀ ਹਰ ਇੱਕ ਕਿਸੇ ਦੀ, ਉਸ ਤੋਂ ਜ਼ਿਆਦਾ ਉਹਦੇ ਕੋਲ ਅਧਿਕਾਰ ਨਹੀਂ ਹੁੰਦੇ, ਤਾਂ ਉਹਨੇ ਜਿੰਨਾ ਕੁ ਹੋ ਸਕਦਾ ਸੀ ਕਰਾਇਆ। ਪਰ ਜਾਨੀ ਖਾਂ ਨੇ ਸਭ ਕੁਝ ਜਦੋਂ ਕਰ ਲਿਆ ਤੇ ਇੱਕ ਦਿਨ ਆਪਣੇ ਮੁਰਸ਼ਿਦ ਦੇ ਸਾਹਮਣੇ ਖੜਾ ਹੋ ਕੇ ਕਹਿਣ ਲੱਗਾ, ਕਹਿੰਦਾ ਮੇਰੀ ਤਸੱਲੀ ਨਹੀਂ ਹੋਈ, ਮੈਂ ਅੱਗੇ ਹੋਰ ਜਾਣਾ ਚਾਹੁੰਦਾ। ਤਾਂ ਉਹ ਇਮਾਨਦਾਰ ਮੁਰਸ਼ਿਦ ਸੀ, ਜੇ ਤਾਂ ਕੋਈ ਹੋਰ ਹੁੰਦਾ ਧੋਖਾ ਦਿੰਦਾ ਵੀ ਉੱਥੇ ਬਿਠਾ ਲੈਂਦਾ। ਉਹ ਸਿਆਣਾ ਸੀ, ਉਹਨੇ ਇੱਕ ਬਚਨ ਕਿਹਾ, ਕਹਿਣ ਲੱਗਾ ਜਿੰਨੀ ਕੁ ਮੇਰੀ ਡਿਊਟੀ ਸੀ ਉਹਨਾਂ ਕੁ ਮੈਂ ਤੇਰੀ ਸੇਵਾ ਵਿੱਚ ਹਿੱਸਾ ਪਾ ਦਿੱਤਾ ਜਿੱਥੋਂ ਤੱਕ ਤੇਰਾ ਜੀਵਨ ਜਾ ਸਕਦਾ ਸੀ। ਹੁਣ ਮੈਂ ਤੈਨੂੰ ਅੱਗੇ ਭੇਜਣਾ, ਜਿਵੇਂ ਪਿੰਡ ਦਾ ਡਾਕਟਰ ਕਹਿੰਦਾ ਤੈਨੂੰ ਸ਼ਹਿਰ ਭੇਜ ਦੇਣਾ, ਹੁਣ ਵੱਡੇ ਕਰਨਗੇ ਇਲਾਜ ਤੇਰਾ, ਹੁਣ ਤੈਨੂੰ ਅੱਗੇ ਭੇਜ ਦੇਣਾ, ਉੱਥੇ ਚਲਾ ਜਾ। ਕਿੱਥੇ? ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਨੇ ਦਰਬਾਰ ਅੰਮ੍ਰਿਤਸਰ ਦੇ ਅੰਦਰ, ਮੈਂ ਤਾਂ ਮੁਸਲਮਾਨ ਹਾਂ, ਉਹ ਤਾਂ ਗੁਰੂ ਨਾਨਕ ਦੇ ਸਿੱਖੀ ਸਰੂਪ ਦੇ ਵਿੱਚ ਸੇਵਾ ਕਰ ਰਹੇ ਨੇ। ਕਹਿਣ ਲੱਗੇ ਕੋਈ ਗੱਲ ਨਹੀਂ, ਉਹ ਕਿਤੇ ਕਿਤੇ ਬਾਹਰ ਵੀ ਕੰਮ ਕਰ ਲੈਂਦੇ ਨੇ। ਤਾਂ ਜਾਨੀ ਖਾਨ ਤੁਰ ਪਿਆ, ਚਲਾ ਗਿਆ। ਅੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ, ਸੰਗਤਾਂ ਬੈਠੀਆਂ ਨੇ, ਕੀਰਤਨ ਹੋ ਰਿਹਾ। ਇਹ ਵਿਚਾਰਾ ਮੁਸਲਮਾਨ ਸੀ, ਨਵਾਂ ਨਵਾਂ ਗਿਆ, ਥੋੜਾ ਜਿਹਾ ਡਰਿਆ ਵੀ ਪਤਾ ਨਹੀਂ ਅੰਦਰ ਜਾਣ ਦੇਣਗੇ ਕਿ ਨਹੀਂ। ਕਿਸੇ ਤਰ੍ਹਾਂ ਚਲਾ ਗਿਆ। ਕੀਰਤਨ ਦੀ ਸਮਾਪਤੀ ਹੋਣ ਲੱਗੀ, ਅੰਦਰ ਨਮਸਕਾਰ ਕੀਤੀ, ਬੈਠ ਗਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬੈਠੇ ਸਨ, ਸਮਾਪਤੀ ਹੋ ਗਈ। ਹਜ਼ੂਰ ਨੇ ਵੇਖਿਆ ਕੋਈ ਨਵਾਂ ਆਦਮੀ ਆਇਆ, ਨੇੜੇ ਬੁਲਾਇਆ, ਪੁੱਛਿਆ ਕਿੱਥੋਂ ਆਏ, ਨਾਮ ਕੀ ਹੈ? ਕਹਿਣ ਲੱਗਾ ਜੀ ਮੈਨੂੰ ਭੇਜਿਆ ਕਿਸੇ ਨੇ ਤੁਹਾਡੇ ਕੋਲ, ਕੀ ਕਰਨ ਵਾਸਤੇ, ਤੇਰਾ ਨਾਮ ਕੀ? ਕਹਿਣ ਲੱਗੇ ਜਾਨੀ। ਦੱਸੋ ਕੀ ਕੰਮ ਹੈ? ਤੇ ਜਾਨੀ ਖਾਂ ਨੇ ਬਚਨ ਕੀਤਾ, ਕਹਿਣ ਲੱਗੇ ਜਾਨੀ ਕੋ ਜਾਨੀ ਮਿਲਾ ਦੋ। ਇਤਿਹਾਸ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ। ਕਿਹੜੇ ਜਾਨੀ ਨੂੰ ਮਿਲਣਾ ਚਾਹੁੰਦਾ? ਕਹਿਣ ਲੱਗਾ ਇਸ ਜਾਨੀ ਦੇ ਵਿੱਚ ਤੇ ਬਾਹਰਲੇ ਜਾਨੀ ਵਿੱਚ ਜਿਹੜਾ ਫਰਕ ਹੈ ਨਾ, ਉਹਨੂੰ ਕੱਢ ਦਿਓ, ਤੁਸੀਂ ਦੋਵਾਂ ਦਾ ਮਿਲਾਪ ਕਰਾ ਦਿਓ। ਸਤਿਗੁਰਾਂ ਨੇ ਵੇਖ ਲਿਆ ਵੀ ਇਹ ਬੰਦਾ ਹਿੰਮਤ ਵਾਲਾ ਬਹੁਤ ਹੈ, ਜਲਦੀ ਕਾਮਯਾਬ ਹੋਣਾ ਚਾਹੁੰਦਾ। ਸਾਰੇ ਆਦਮੀ ਇੱਕੋ ਜਿਹੇ ਨਹੀਂ ਹੁੰਦੇ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹਨੇ ਕਿਹਾ ਵੀ ਮੈਨੂੰ ਰੱਬ ਨੂੰ ਮਿਲਾ ਦਿਓ, ਕੋਲ ਖੜੇ ਸਨ ਦੋ ਸਿੱਖ, ਕਹਿਣ ਲੱਗੇ ਇਹਨੂੰ ਧੱਕਾ ਮਾਰ ਕੇ ਬਾਹਰ ਕੱਢ ਦਿਓ, ਧੱਕੇ ਮਾਰੋ ਇਸ ਨੂੰ, ਬਾਹਰ ਵਗਾਓ ਖਿੱਚ ਕੇ ਇਸ ਨੂੰ। ਕੋਈ ਨਵੀਂ ਤੋਂ ਨਵੀਂ ਜਿਹੜੀ ਕਸਵੱਟੀ ਗੁਰੂ ਸਾਹਿਬ ਜੀਵਨ ਦੇ ਵਿੱਚ ਪਾਉਂਦੇ, ਜਿਹੜੀ ਪਹਿਲਾਂ ਨਹੀਂ ਹੁੰਦੀ। ਇਮਤਿਹਾਨ ਤਾਂ ਹੁੰਦਾ ਹੀ ਉਹ ਨਾ ਜਿਹੜਾ ਪਹਿਲਾਂ ਨਾ ਵੇਖਿਆ ਗਿਆ ਹੋਵੇ। ਜਿਹੜਾ ਕੁਐਸਚਨ ਪੇਪਰ ਪਹਿਲੇ ਲੀਕ ਹੋ ਗਿਆ ਉਹ ਕੁਐਸਚਨ ਪੇਪਰ ਹੀ ਕਾਹਦਾ ਰਿਹਾ? ਜਿਹੜੀ ਕਸਵੱਟੀ ਪਹਿਲੇ ਲੋਕਾਂ ਤੇ ਲੱਗੀ ਉਹ ਸਾਡੇ ਕੰਮ ਕਿਵੇਂ ਆ ਸਕਦੀ ਹੈ? ਨਵੀਂ ਹੋਣੀ ਚਾਹੀਦੀ ਕੋਈ, ਉਹ ਤਾਂ ਪਹਿਲਾਂ ਸਿੱਖੀ ਹੋਈ ਹੈ ਨਾ, ਫਲਾਣੇ ਨੂੰ ਇਸ ਤਰ੍ਹਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ। ਤਾਂ ਸਿੱਖਾਂ ਨੂੰ ਕਿਹਾ ਕਿ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਦਰਬਾਰ ਵਿੱਚੋਂ। ਵੇਖਣ ਵਾਲੇ ਵੀ ਸੋਚਦੇ ਹੋਣਗੇ ਗੁਰੂ ਸਾਹਿਬ ਬੜੇ ਨਿਰਦਈ ਹੋਏ ਨੇ, ਤੇ ਜਿਹੜੇ ਕੋਲ ਸਿੱਖ ਖੜੇ ਸਨ ਉਹਨਾਂ ਨੇ ਫੜਿਆ ਬਾਹਾਂ ਤੋਂ, ਕਿਉਂਕਿ ਇਹੋ ਜਿਹਾ ਹੁਕਮ ਤੇ ਸਿੱਖ ਬਹੁਤ ਜਲਦੀ ਮੰਨਦਾ ਨਾ, ਕਿਸੇ ਨੂੰ ਧੱਕੇ ਮਾਰਨੇ ਹੋਣ ਬਸ ਮੌਕਾ ਹੀ ਬੜੇ ਮੁਸ਼ਕਲ ਨਾਲ ਬਣਦਾ ਇਹੋ ਜਿਹਾ। ਉਹਨਾਂ ਨੇ ਫੜਿਆ, ਖਿੱਚ ਕੇ ਬਾਹਰ ਧੱਕੇ ਮਾਰੇ, ਬਾਹਰ ਕੱਢ ਦਿੱਤਾ, ਦਰਵਾਜ਼ੇ ਅੱਗੇ ਬੈਠ ਗਿਆ। ਇਹ ਉਸ ਚੀਜ਼ ਦੀ ਵਿਆਖਿਆ ਹੈ ਕਿ ਸਾਹਿਬ ਰੋਸ ਧਰੋ ਕੇ ਪਿਆਰ, ਗੁਰੂ ਤੈਨੂੰ ਪਿਆਰ ਕਰੇ ਕਿ ਗੁੱਸੇ ਹੋਵੇ, ਦੋਵਾਂ ਹਾਲਤਾਂ ਦੇ ਵਿੱਚ ਬੰਦੇ ਬੰਦਗੀ ਇੱਕ ਤਿਆਰ। ਬਾਹਰ ਦਰਵਾਜ਼ੇ ਦੇ ਅੱਗੇ ਬੈਠ ਗਿਆ ਤੇ ਸਮਾਪਤੀ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਬਾਹਰ ਨਿਕਲੇ, ਵੇਖਿਆ ਫਿਰ ਉੱਥੇ ਚੌਂਕੜਾ ਮਾਰ ਕੇ ਬੈਠਾ, ਆਵਾਜ਼ ਇੱਕੋ ਆ ਰਹੀ ਹੈ, ਜਾਨੀ ਕੋ ਜਾਨੀ ਮਿਲਾ ਦੋ। ਸਤਿਗੁਰਾਂ ਨੇ ਕਿਹਾ ਉਹਨੂੰ ਕੰਧ ਵਿੱਚ ਚਿਣ ਦਿਓ, ਚੌਵਾਂ ਪਾਸੇ ਦੇ ਕੰਧ ਮਾਰ ਦਿਓ ਜਿੱਥੇ ਬੈਠਾ ਹੋਇਆ। ਪਰ ਉਹ ਫਿਰ ਵੀ ਹਿੱਲਿਆ ਨਹੀਂ, फिर आ गया हजूर दे चरणा में दो तीन दिना बाद। फिर सतगुरु ने अखीरली गल कही, कहन लगे जे तू जाने नू मिलना चाहना ना, जिदी तू अड़ी कर रहे हैं, ते जा दौड़ के सामने दरिया है एक मील ते, पिछे नहीं वेखना, दौड़ के जा ते उस दरिया दे विच छाल मार दे, ये साड़ा हुक्म है। बस कहन दी देर सी, कहन दी देर सी, दौड़ पिया जाने खान दरिया वल, दौड़ी जांदा है। एक सिख नू क्या घोड़े ते चढ़ के दा पिछा कर, उन्ना चिर नहीं रोकना जिन्ना चिर दरिया विच छाल मारन दे बिल्कुल नेड़े ना आ जाए। बिल्कुल मारन लगे तो उदो रोकना, उदे तो पहला रोकना नहीं। ये आखरी कसवटी सी, ये कोई सौखी जी दात नहीं जिन्हों असी लभना चाहते हाँ। जीवन की बाजी लाने का विशा है, क्योंकि प्राप्ति बड़ी वड्डी, जदों नेड़े गया सिख ने अगों घेर लिया, फड़ लिया भी क्यों छाल मारना, कहन लगे मेरे गुरु का हुक्म है। इन्ना अपने आप नू कोई मारन वास्ते राजी हो जाए तो सिख ने कहा भी जेडे गुरु का तेनू हुक्म है ना भी तू दरिया में छाल मारनी है, उसे गुरु का मेनू हुक्म है भी तेनू छाल नहीं मारन देनी, इस करके मैं नहीं तेनू छाल मारन दिया, वापस ले आंदा। हुण सतगुरां ने कृपा की, सिर ते मेहर भरिया, हथ रखिया, अंदर रंग ला दिता, अंदर ओ दे दिता जिदी कोई व्याख्या नहीं कर सकता। इन्हां नू आपां कह सकने पंच परवान ने, चुने हुए लोग जिन्हां ते परमात्मा ने गुरु ने बहुता कम किया। तां बेनती कर रहा सी अज दा विशा पंच, पंच दा मतलब गुरु सारियां नू इको जी सिख्या देंदा है, पर वह पढ़ाउंदा रहिंदा है, उन्हां दे विचों वेखदा है केड़े सिख केड़े विद्यार्थी मेरी विद्या नू बहुता कमा रहे ने, फिर वह थोड़े जा निकलदे, ज्यादे नहीं, बहुते ते व्यापारी ने। धार्मिक दुनिया दे विच बहुता तां व्यापार ही चलदा ना, आदमी कुछ लैण वास्ते ही दौड़दा है, कोई ना कोई उहदा स्वार्थ है, कोई ना कोई चाहुंदा है। ਤਾਂ ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਕੋਟ ਮਦੇ ਕੋ ਵਿਰਲਾ ਸੇਵਕ, ਰੱਬ ਵਾਸਤੇ ਕੋਈ ਵਿਰਲਾ ਆਉਂਦਾ ਹੈ, ਰੱਬ ਕੋਲੋਂ ਕੁਝ ਲੈਣ ਵਾਸਤੇ ਬਹੁਤ ਸਾਰੇ ਆਉਂਦੇ ਨੇ। ਇਹ ਬੜਾ ਫਰਕ ਹੈ, ਗੁਰੂ ਕੋਲ ਵੀ ਗੁਰੂ ਨੂੰ ਲੈਣ ਬਹੁਤ ਘੱਟ ਲੋਕ ਆਉਂਦੇ ਨੇ, ਗੁਰੂ ਕੋਲੋਂ ਕੁਝ ਲੈਣ ਵਾਸਤੇ ਆਉਂਦੇ, ਹੋਰ ਜਿਹੜਾ ਗੁਰੂ ਦੇ ਕੋਲ ਹੁੰਦਾ ਗੁਰੂ ਨੂੰ ਨਹੀਂ ਲੈਣਾ ਚਾਹੁੰਦੇ। ਭੀਮ ਚੰਦ ਨੂੰ ਇਹ ਕਿਹਾ ਸੀ, ਆ ਗਿਆ ਤਾਂ ਤਿੰਨ ਚੀਜ਼ਾਂ ਮੰਗ ਲਈਆਂ, ਚਾਂਦਣੀ, ਹੋਰ ਪੰਜ ਕਲਾ ਸ਼ਸਤਰ, ਪ੍ਰਸ਼ਾਦੀ, ਹਾਥੀ ਮਿਲਿਆ ਨਹੀਂ, ਬੜੀ ਲੜਾਈ ਝਗੜਾ ਹੋਇਆ। ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਭੀਮ ਚੰਦਾ ਤੂੰ ਮੇਰੇ ਕੋਲ ਆਇਆ ਹੈ ਤੇ ਤੈਨੂੰ ਮੇਰਾ ਪ੍ਰਸ਼ਾਦੀ ਹਾਥੀ ਦਿਸ ਪਿਆ, ਮੈਂ ਨਹੀਂ ਦਿਸਿਆ, ਕਿੰਨਾ ਤੂੰ ਗਾਫਲ ਆਦਮੀ ਹੈ, ਪ੍ਰਸ਼ਾਦੀ ਹਾਥੀ ਦਿਸ ਪਿਆ ਤੈਨੂੰ, ਉਹ ਤਾਂ ਜਾਨਵਰ ਸੀ ਇੱਕ, ਤਾਂ ਤੈਨੂੰ ਮੈਂ ਨਹੀਂ ਦਿਸਿਆ, ਤੈਨੂੰ ਹਾਥੀ ਦਿਸ ਪਿਆ। ਇਹ ਸੱਚਾਈ ਹੈ, ਕੱਲਾ ਭੀਮ ਚੰਦ ਨਹੀਂ, ਹੋ ਸਕਦਾ ਅਸੀਂ ਵੀ ਭੀਮ ਚੰਦ ਵਾਲਾ ਕੰਮ ਕਰਦੇ ਹੋਈਏ। ਗੁਰੂ ਗ੍ਰੰਥ ਸਾਹਿਬ ਕੋਲ ਆਏ ਤੇ ਸਾਨੂੰ ਸੰਸਾਰ ਦੀਆਂ ਚੀਜ਼ਾਂ ਤੇ ਦਿਸ ਪਈਆਂ, ਗੁਰੂ ਗ੍ਰੰਥ ਸਾਹਿਬ ਨਹੀਂ ਦਿਸੇ, ਗੁਰਬਾਣੀ ਨਹੀਂ ਦਿਸੀ ਸਾਨੂੰ, ਗੁਰਬਾਣੀ ਕੀ ਕਹਿ ਰਹੀ ਹੈ, ਉਹਦੇ ਵਿੱਚ ਕੀ ਹੁਕਮ ਦਿੱਤੇ ਗਏ ਨੇ ਸਾਨੂੰ, ਉਹ ਤੇ ਬੰਦੇ ਨੂੰ ਬੜਾ ਹੀ ਘੱਟ ਦਿਸਦਾ ਹੈ, ਬਾਕੀ ਸਾਰਾ ਕੁਝ ਦਿਸੀ ਜਾਂਦਾ ਹੈ, ਤੇ ਆਦਮੀ ਨੂੰ ਉਹ ਹੀ ਦਿਸਦਾ ਜੋ ਕੁਝ ਉਹ ਵੇਖਣਾ ਚਾਹੁੰਦਾ ਹੈ, ਦੂਸਰੀ ਚੀਜ਼ ਉਹਨੂੰ ਨਜ਼ਰ ਨਹੀਂ ਆਉਂਦੀ। ਗੁਰੂ ਕੋਲ ਸਾਰਾ ਕੁਝ ਹੈ, ਇੱਕ ਗੁਰੂ ਹੈ, ਇੱਕ ਗੁਰੂ ਕੋਲ ਸਾਰਾ ਕੁਝ ਹੈ, ਇਹ ਅਸੀਂ ਫੈਸਲਾ ਕਰਨਾ ਵੀ ਗੁਰੂ ਨਾਲ ਸੰਬੰਧ ਜੋੜਨਾ ਹੈ ਕਿ ਸਾਰੇ ਕੁਝ ਨਾਲ ਜੋੜਨਾ ਹੈ। ਸਤਿਗੁਰਾਂ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਭੀਮ ਚੰਦ ਤੂੰ ਗਲਤੀ ਕਰ ਗਏ ਹੋ, ਕਿਤੇ ਮੈਨੂੰ ਕਹਿ ਦਿੰਦਾ ਵੀ ਤੁਸੀਂ ਆ ਜਾਓ ਮੇਰੇ ਘਰ ਵਿੱਚ ਤੇ ਆ ਪ੍ਰਸ਼ਾਦੀ ਹਾਥੀ ਉਰੀ ਤੇ ਆਪੇ ਨਾਲ ਆ ਜਾਣੇ ਸਨ, ਇਹਨਾਂ ਨੂੰ ਤੇ ਮੰਗਣੇ ਨਹੀਂ ਸੀ ਪੈਣਾ। ਤਾਂ ਜੋ ਕੁਝ ਸਾਨੂੰ ਚਾਹੀਦਾ ਹੈ ਉਹ ਗੁਰੂ ਦੀ ਛਾਂ ਹੈ, ਜਿੱਥੇ ਸਤਿਗੁਰੂ ਨੇ ਜਾਣਾ ਉਹਨਾਂ ਚੀਜ਼ਾਂ ਨੂੰ ਉੱਥੇ ਆਪਣੇ ਆਪ ਹੀ ਆਉਣਾ ਪੈਣਾ। ਪਰ ਜੇ ਅਸੀਂ ਕੱਲੀਆਂ ਲੈ ਗਏ ਤੇ ਗੁਰੂ ਨੂੰ ਕਰ ਦਿੱਤੀ ਨਾ, ਫਿਰ ਉਹ ਚੀਜ਼ਾਂ ਜੀਵਨ ਵਿੱਚ ਸੰਗਲ ਬਣ ਜਾਣਗੀਆਂ, ਦੁੱਖ ਬਣ ਜਾਣਗੀਆਂ। ਆਦਮੀ ਜ਼ਿੰਦਗੀ ਵਿੱਚ ਕਈ ਕੁਝ ਮੰਗਦਾ ਹੈ, ਪਹਿਲਾਂ ਮੰਗਦਾ ਰਹਿੰਦਾ ਹੈ, ਪਹਿਲਾਂ ਉਹਨਾਂ ਦੀ ਮੰਗ ਕਰਦਾ ਹੈ, ਉਹਦੇ ਵਾਸਤੇ ਅਰਦਾਸਾਂ ਕਰਾਉਂਦਾ ਹੈ, ਜਦੋਂ ਮਿਲ ਜਾਂਦੀਆਂ ਨੇ ਫਿਰ ਕਹਿੰਦਾ ਵੀ ਇਹ ਤਾਂ ਬੜਾ ਵੱਡਾ ਦੁੱਖ ਹੋ ਗਿਆ, ਇਹ ਤਾਂ ਬੜਾ ਸਮੱਸਿਆ ਬਣ ਗਈ ਜੀਵਨ ਦੀ, ਇਹ ਦੁੱਖ ਬਣ ਗਿਆ। ਇਸ ਲਈ ਸਤਿਗੁਰੂ ਨੇ ਮੰਗਣ ਦੀ ਜਾਚ ਦੱਸੀ, ਕਹਿਣ ਲੱਗੇ ਜੇ ਸੰਸਾਰ ਵਾਸਤੇ ਮੰਗਣਾ, ਸਰੀਰ ਵਾਸਤੇ ਮੰਗਣਾ ਤੇ ਜ਼ਰੂਰ ਮੰਗ, ਪਰ ਇੱਕ ਗੱਲ ਯਾਦ ਰੱਖੀ, ਨਾਲ ਮੇਰੀ ਗੱਲ ਵੀ ਸੁਣੀ ਵੀ ਇਹਨਾਂ ਚੀਜ਼ਾਂ ਨੂੰ ਵਰਤਣਾ ਕਿਵੇਂ ਹੈ, ਕਿਹੜੇ ਤਰੀਕੇ ਨਾਲ ਇਹਨਾਂ ਦੀ ਵਰਤੋਂ ਕਰਨੀ ਹੈ। ਪਦਾਰਥ ਜਿਹੜਾ ਹੈ ਅਗਨੀ ਵਰਗਾ ਹੈ, ਜੋ ਤੂੰ ਮੰਗ ਰਿਹਾ ਇਹ ਅੱਗ ਦਾ ਕੋਲਾ ਹੈ, ਤੇ ਜਦੋਂ ਕਿਸੇ ਦੇ ਘਰੋਂ ਅੱਗ ਲੈਣ ਜਾਈਏ ਤੇ ਪਹਿਲਾਂ ਇਹ ਸਿੱਖਣਾ ਪੈਂਦਾ ਵੀ ਸਿੱਧਾ ਹੱਥ ਨਾ ਪਾ ਲਈਏ, ਜੁਗਤ ਹੁੰਦੀ ਹੈ ਉਹਦੀ, ਉਹਦੇ ਤੋਂ ਦੂਰੀ ਰੱਖਣੀ ਹੈ, ਉਹਨੂੰ ਕਿਸੇ ਚੀਜ਼ ਵਿੱਚ ਪਾ ਕੇ ਲਿਜਾਣਾ ਹੈ, ਉਹਦੇ ਤੋਂ ਆਪਣੇ ਕੱਪੜੇ ਬਚਾ ਕੇ ਰੱਖਣੇ, ਉਹਦੇ ਤੋਂ ਆਪਣਾ ਘਰ ਬਚਾ ਕੇ ਰੱਖਣਾ, ਉਹਨੂੰ ਲਿਜਾ ਕੇ ਚੁੱਲ੍ਹ ਵਿੱਚ ਰੱਖਣਾ ਹੁੰਦਾ ਤਾਂ ਕਿ ਅੱਗ ਬਲ ਜਾਏ ਤੇ ਸੁਖਦਾਈ ਹੋਵੇ। ਜਿੰਨੇ ਪਦਾਰਥ ਨੇ ਸੰਸਾਰ ਦੇ, ਇਹ ਅਗਨੀ ਹੈ, ਬਲਦੀ ਹੋਈ ਅੱਗ, ਅਸੀਂ ਅੱਗ ਮੰਗ ਰਹੇ ਹਾਂ ਪਰ ਇਹ ਨਹੀਂ ਜਾਚ ਸਿੱਖ ਰਹੇ ਗੁਰੂ ਕੋਲੋਂ ਵੀ ਅੱਗ ਕਿਹੜੀ ਚੀਜ਼ ਵਿੱਚ ਪਾ ਕੇ ਲਿਜਾਈਏ, ਪਦਾਰਥਾਂ ਨੂੰ ਵਰਤਣਾ ਕਿਵੇਂ ਹੈ, ਉਹਨਾਂ ਦੀ ਵਰਤੋਂ ਕਿਵੇਂ ਕਰਨੀ। ਤਾਂ ਸਾਰਿਆਂ ਦੇ ਉੱਤੇ ਜਦੋਂ ਰਹਿਮਤ ਹੁੰਦੀ ਹੈ, ਸਾਰਿਆਂ ਨੂੰ ਸਤਿਗੁਰੂ ਵੱਲੋਂ ਬਖਸ਼ਾਂ ਮਿਲਦੀਆਂ ਨੇ, ਪਰ ਸਾਰੇ ਉਹਨੂੰ ਜਦੋਂ ਚੰਗੇ ਢੰਗ ਨਾਲ ਕਮਾਉਂਦੇ ਨਹੀਂ, ਥੋੜੇ ਜਿਹੇ ਲੋਕ ਉਹਨੂੰ ਠੀਕ ਠੀਕ ਕਮਾਉਂਦੇ ਨੇ, ਤਾਂ ਜਦੋਂ ਉਹਨਾਂ ਦੀ ਯੋਗਤਾ ਵੱਧ ਜਾਂਦੀ ਹੈ ਤਾਂ ਫਿਰ ਉਹ ਪੰਚ ਬਣ ਜਾਂਦੇ ਨੇ, ਪਰਮਾਤਮਾ ਉਹਨਾਂ ਨੂੰ ਚੁਣਦਾ ਆਪਣਾ ਕੰਮ ਕਰਨ ਵਾਸਤੇ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਵੀ ਤਾਂ ਆਖਰ ਉਹਨਾਂ ਸਰੀਰਧਾਰੀਆਂ ਕਰਕੇ, ਭਗਤਾਂ ਕਰਕੇ ਇਸ ਧਰਤੀ 'ਤੇ ਚੱਲਦੀ ਏ, ਉਹ ਆਪ ਤਾਂ ਅਦ੍ਰਿਸ਼ ਹੈ, ਦਿਸਣ ਵਿੱਚ ਨਹੀਂ ਆਉਂਦਾ, ਤਾਂ ਉਹਨਾਂ ਨੂੰ ਪੰਚਾਂ ਨੂੰ ਉਹ ਚੁਣ ਲੈਂਦਾ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੰਚ ਪਰਵਾਨ, ਜਦੋਂ ਉਹਨਾਂ ਨੂੰ ਬਣਾਉਂਦਾ ਹੈ, ਤਿਆਰ ਕਰਦਾ ਹੈ, ਫਿਰ ਉਹਨਾਂ ਦੀ ਪਰਖ ਕਰਕੇ ਉਹਨਾਂ ਨੂੰ ਪ੍ਰਵਾਨਗੀ ਦੇ ਦਿੰਦਾ, ਮੋਹਰ ਲਾ ਦਿੰਦਾ ਕਿ ਇਹ ਜਿਹੜੇ ਸਰੀਰ ਨੇ, ਇਹ ਜਿਹੜੇ ਆਦਮੀ ਨੇ, ਇਹ ਪ੍ਰਵਾਨ ਹੋ ਚੁੱਕੇ ਨੇ, ਇਹਨਾਂ ਨੂੰ ਪ੍ਰਵਾਨਗੀ ਮਿਲ ਗਈ, ਉਹਨਾਂ ਨੂੰ ਅਧਿਕਾਰ ਦੇ ਦਿੱਤੇ ਜਾਂਦੇ ਨੇ, ਉਹ ਕੁਝ ਵੀ ਕਰ ਸਕਦੇ ਨੇ। ਬੜੇ ਸਿਆਣੇ ਲੋਕ ਜਿਨ੍ਹਾਂ ਬਾਰੇ ਤੁਸੀਂ ਹੁਣੇ ਸ਼ਬਦ ਸੁਣ ਰਹੇ ਸੀ ਕਿ ਜਾਂ ਕਾ ਕਹਿਆ ਦਰਗਹਿ ਚੱਲੈ ਸੋ ਕਿਸ ਕੋ ਨਜ਼ਰ ਲੈ ਆਵੈ ਤੱਲੈ, ਪੰਚ ਪ੍ਰਵਾਨ, ਪ੍ਰਵਾਨਗੀ ਮਿਲ ਗਈ, ਉਹ ਖੋਟੇ ਨੋਟ ਨਹੀਂ ਹਨ, ਚੱਲਣ ਵਾਲੇ ਹਨ, ਉਹਨਾਂ ਦਾ ਜੀਵਨ ਪ੍ਰਵਾਨ ਹੋ ਚੁੱਕਾ ਹੈ, ਪ੍ਰਵਾਨਗੀ ਮਿਲ ਚੁੱਕੀ ਹੈ। ਐਸੇ ਪੰਚ ਪ੍ਰਵਾਨ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਿਸੇ ਨੇ ਸਵਾਲ ਕੀਤਾ ਅਸੀਂ ਕਿਉਂ ਨਹੀਂ ਪ੍ਰਵਾਨ ਹੁੰਦੇ, ਅਸੀਂ ਗੁਰੂ ਦੀ ਮੋਹਰ ਕਿਉਂ ਨਹੀਂ ਲਵਾ ਸਕੇ ਹੁਣ ਤੱਕ, ਤੇ ਹਜ਼ੂਰ ਨੇ ਜਵਾਬ ਦਿੱਤਾ ਇੱਕ ਸ਼ਬਦ ਦੇ ਅੰਦਰ, ਸਾਹਿਬ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੇਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸਹਿਜਾ ਜਾਏ। ਤੂੰ ਪ੍ਰਵਾਨ ਤਾਂ ਨਹੀਂ ਕਿਉਂਕਿ ਤੂੰ ਆਪਣਾ ਸਰੀਰ ਦਾ ਚੋਲਾ ਜਿਹੜਾ ਲੱਭ ਤ੍ਰਿਸ਼ਨਾ ਨਾਲ ਰੰਗਿਆ ਹੋਇਆ। ਇਹ ਤਨ ਮਾਇਆ ਪਾਹਿਆ, ਪਾਇਆ ਦਾ ਅਰਥ ਹੈ ਪਾ ਦੇਣੀ, ਅਸਰ ਪਾਉਣਾ, ਸਰੀਰ ਤੇਰਾ ਮਾਇਆ ਦੀ ਪਾਹ ਨਾਲ ਰੰਗਿਆ ਹੋਇਆ। ਕਿਵੇਂ ਰੰਗਿਆ? ਸਰੀਰ ਦੇ ਰਸਾਂ ਵਿੱਚ ਜੀਵਨ ਡੁੱਬਿਆ ਹੋਇਆ, ਪ੍ਰਵਾਨ ਕਿਵੇਂ ਹੋਵੇ? ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਲੱਭ ਦੇ ਬੱਬੇ, ਬੱਬਾ ਸ਼ਬਦ ਹੈ, ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲੱਭ ਦੇ ਥਾਂ ਤੇ ਲੱਭ ਹੋਵੇਗਾ, ਭੱਬਾ ਹੋਵੇਗਾ, ਉਹਦੇ ਅਰਥ ਹੋਣਗੇ ਮਨ ਦਾ ਲੋਭ, ਮਨ ਦੀ ਤ੍ਰਿਸ਼ਨਾ। ਜਦੋਂ ਇੱਥੇ ਬੱਬਾ ਸ਼ਬਦ ਆਵੇਗਾ, ਲੱਭ ਹੋਵੇਗਾ, ਉਹਦੇ ਅਰਥ ਹੋਣਗੇ ਸਰੀਰ ਦੀ ਤ੍ਰਿਸ਼ਨਾ, ਸਰੀਰ ਦੇ ਰਸ। ਆਨੰਦ ਸਾਹਿਬ ਦੀ ਇੱਕ ਪੌੜੀ ਦੇ ਵਿੱਚ ਬਚਨ ਆਉਂਦੇ ਨੇ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਦੋਵੇਂ ਸ਼ਬਦ ਇਕੱਠੇ ਆ ਗਏ। ਇੱਕ ਥਾਂ ਤੇ ਲੱਭ ਆਉਂਦਾ, ਨਾਲ ਹੀ ਲੋਭ ਆ ਗਿਆ, ਪਹਿਲੇ ਵਿੱਚ ਬੱਬਾ ਹੈ, ਦੂਸਰੇ ਵਿੱਚ ਭੱਬਾ ਹੈ, ਤਾਂ ਇਹਨਾਂ ਵਿੱਚ ਫਰਕ ਕੀ ਹੈ? ਪਹਿਲੇ ਲੱਭ ਦੇ ਅਰਥ ਨੇ ਸਰੀਰ ਦਾ ਲੱਭ, ਜਿਵੇਂ ਸਰੀਰ ਵਾਸਤੇ ਸਹੂਲਤਾਂ ਲੱਭਣੀਆਂ, ਲੋਭ ਕਰਨਾ ਸਰੀਰ ਵਾਸਤੇ, दूसरे लोभ दे अर्थ ने मन विच विचार करनी किसी लोभ दे वास्ते चिंतन करना उन्हूं कहिंदे लोभ। तां ए लब ते लोभ दो शब्द ने, ए तन माया पाहिया प्यारे लीतड़ा लब रंगाए मेरा कंत न भावै चोलड़ा प्यारे। इस तरह का शरीर रब नूं चंगा नहीं लगता। क्यों? धन सेजा जाए, इस तरह के मनुख की सेज ते परमात्मा रूपी पति जेड़ा किवें आवे, फिर किहड़े लोग प्रवान हो जाते कहन लगे हों कुरबाना जाऊं तिना कह, हों कुरबाना जाऊं, हों कुरबाना जाऊं तिना कह, लैण जो तेरा नाऊ, लैण जो तेरा नाऊ तिना कह, हों सद कुरबाना जाऊं। अगे फिर होर रंग की गल की, कहिंदे काया रंगण जे थी है प्यारे पाइया नाऊ मजीठ, रंगण वाला जे रंगा साहिब ऐसा रंग ना डीठ, आपे साजे आपे रंगे आपे नदर करे। ये तीन काम करदा फिर उस मनुख दे जीवन दे विच, आपे साजे पहला उहदे जीवन दी भन तोड़ करके उहनू नवा बनाउंदा है, साजदा है पहला, उसारी करदा है। जिवें एक मकान नू बनाउन लग्गिआं पहला इटां जोड़ियां जांदियां ने, उसारी कीती जांदी है, उहनू कहिंदे ने आपे साजे। ऐसे गुरसिखां दे जीवन नू आप ही साजदा है, जदों उन्हां दे जीवन दी बिल्डिंग तैयार हो जाती है आपे रंगे, फिर उन्हां नू आप ही रंग करदा, सजावट करदा उन्हां दे जीवन दी, आपे नदर करे ते आप दृष्टि भर के उन्हां वल वेखदा है। नानक कामन कंतै भावै आपे ही रावे, ऐसे लोग जिहड़े हन उहदे दर ते प्रवान हो जाते ने, उन्हां नू हजूर अज कह रहे पंच प्रवान, उन्हां नू प्रवानगी मिल जाती है। वैसे इस बाणी का नाम भी गुरमुखा ने जप निशान किया, निशानी लग जानी, मोर लग जानी। ये रवायत गुरसिखां विच चली आउंदी है पुरानी कि जिहड़ा मनुख हर रोज नित नेम नाल जपजी साहब की बाणी प्यार नाल पढ़दा है, जिन्नी ज्यादा पढ़दा है ਤਾਂ ਇਹ ਜਿਹੜੀ ਬਾਣੀ ਹੈ ਉਸ ਗੁਰਸਿੱਖ ਦੇ ਜੀਵਨ ਦੇ ਉੱਤੇ ਮੋਹਰ ਲੱਗ ਜਾਂਦੀ ਹੈ। ਦਿਸਦੀ ਨਹੀਂ ਹੈ, ਕੋਈ ਮੱਥੇ 'ਤੇ ਨਹੀਂ ਲਿਖਿਆ ਜਾਏਗਾ ਵੀ ਜਪਜੀ ਸਾਹਿਬ ਹੈ। ਆ ਤੁਸੀਂ ਬਚਨ ਪੜ੍ਹਦੇ ਹੋ ਕਿ ਤੇਰਾ ਹੁਕਮ ਪਵੇ ਨਿਸ਼ਾਨ, ਨਿਸ਼ਾਨੀ ਪੈ ਜਾਂਦੀ ਹੈ ਅੰਦਰ, ਅਤੇ ਜਦੋਂ ਉਹਦੇ ਘਰ ਵਿੱਚ ਮਨੁੱਖ ਜਾਂਦਾ ਹੈ ਅਤੇ ਉੱਥੇ ਅੰਦਰਲੇ ਪਾਸੇ ਨੂੰ ਕੱਢ ਕੇ ਵੇਖਿਆ ਜਾਂਦਾ ਹੈ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਲੱਗੀਆਂ ਨੇ, ਦਾਗ ਦੋਸ਼ ਮੂੰਹ ਚੱਲਿਆ ਲਾਏ। ਜਿਵੇਂ ਕੋਈ ਆਦਮੀ ਗਲਤ ਕੰਮ ਕਰਕੇ ਆਵੇ ਨਾ, ਤੁਸੀਂ ਦੇਖੋ ਕਿਸੇ ਕਾਲਖ ਦੇ ਕੋਠੇ ਵਿੱਚੋਂ ਨਿਕਲ ਕੇ ਆਵੇ, ਉਹ ਭਾਵੇਂ ਕਿੰਨੇ ਵੀ ਵਸਤਰ ਆਪਣੇ ਸ਼ੁੱਧ ਪੈਰ ਲਵੇ, ਪਰ ਕਿਤੇ ਨਾ ਕਿਤੇ ਕਾਲਖ ਉਹਦੇ ਮੂੰਹ ਨੂੰ ਲੱਗੀ ਹੁੰਦੀ ਹੈ। ਤਾਂ ਉਸ ਦੇ ਮੂੰਹ ਨੂੰ ਲੱਗੀ ਹੋਈ ਕਾਲਖ ਤੋਂ ਪਹਿਚਾਣਿਆ ਜਾਂਦਾ ਕਿ ਇਹ ਬੰਦਾ ਕਿਤੇ ਕਾਲਖ ਕੋਲਿਆਂ ਦੇ ਕੋਲੋਂ ਆਇਆ ਹੈ, ਕਿਤੇ ਹੱਥ ਲਾਇਆ ਇਸਨੇ ਤਾਂ ਹੀ ਮੂੰਹ ਨੂੰ ਲੱਗ ਗਿਆ ਨਾ। ਇਸ ਤਰ੍ਹਾਂ ਜੀਵਨ ਵਿੱਚ ਜਿਹੜੇ ਜਿਹੜੇ ਕਾਰਜ ਕੀਤੇ ਜਾਂਦੇ ਨੇ ਉਹਨਾਂ ਦੀ ਕਾਲਖ ਬੰਦੇ ਦੇ ਮੂੰਹ ਤੇ ਮਲੀ ਜਾਂਦੀ, ਤਾਂ ਹਜ਼ੂਰ ਨੇ ਕਿਹਾ ਦਾਗ ਦੋਸ਼ ਮੂੰਹ ਚੱਲਿਆ ਲਾਏ। ਜਿਵੇਂ ਮਨਮੁੱਖ ਦੇ ਮੂੰਹ ਤੇ ਗਲਤ ਜੀਵਨ ਦੀ ਕਾਲਖ ਮਲੀ ਜਾਂਦੀ, ਇਸ ਤਰ੍ਹਾਂ ਗੁਰਮੁਖ ਦੇ ਜੀਵਨ ਦੇ ਉੱਤੇ ਚੰਗੇ ਕੰਮਾਂ ਦੀ ਜਿਹੜੀ ਕਹਿੰਦੇ ਨੇ ਕਿ ਮੋਹਰ ਲੱਗ ਜਾਂਦੀ ਹੈ। ਕਬੀਰ ਜੀ ਦਾ ਬਚਨ ਹੈ, ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਜਿਹਦੇ ਅੰਦਰ ਨਾਮ ਦੀ ਗੁਰਬਾਣੀ ਦੀ ਮੋਹਰ ਲੱਗ ਜਾਏ ਉਹਨੂੰ ਵੀ ਮਿਟਾਇਆ ਨਹੀਂ ਜਾ ਸਕਦਾ। ਤੁਮਰੇ ਦੁਆਰੇ ਧੁਨ ਸਹਿਜ ਕੀ ਮੱਥ ਹੈ ਮੇਰਾ ਦਗਾਈ, ਦਗਾਈ ਦਾ ਮਤਲਬ ਮੋਹਰ ਲੱਗ ਗਈ। ਤਾਂ ਇਸ ਤਰ੍ਹਾਂ ਜਿਹੜੇ ਲੋਕ ਪੰਚ ਪ੍ਰਵਾਨ ਹੋ ਗਏ, ਇਉਂ ਮਾਨੋ ਕਿ ਉਹਨਾਂ ਦੇ ਜੀਵਨ ਵਿੱਚ ਗੁਰੂ ਨੇ ਸ਼ਬਦ ਦੀ ਮੋਹਰ ਲਾ ਦਿੱਤੀ, ਉਹ ਪ੍ਰਵਾਨ ਨੇ, ਉਹਨਾਂ ਦੇ ਕੋਲ ਇਸ ਤਰ੍ਹਾਂ ਦਾ ਸਰਟੀਫਿਕੇਟ ਹੈ, ਪ੍ਰਮਾਣ ਪੱਤਰ ਮਿਲ ਗਿਆ, ਉਹ ਜਿੱਥੇ ਜਾਂਦੇ ਨੇ ਉਸ ਘਰ ਦੇ ਅੰਦਰ ਪ੍ਰਵਾਨ ਹੋ ਜਾਂਦੇ। ਹਜ਼ੂਰ ਨੇ ਅਗਲੇ ਬਚਨ ਕਹਿ ਕਹਿੰਦੇ ਪੰਚ ਪ੍ਰਧਾਨ, ਫਿਰ ਕੁਦਰਤੀ ਤੌਰ 'ਤੇ ਉਹਨਾਂ ਦੀ ਯੋਗਤਾ ਨੂੰ ਵੇਖ ਕੇ ਉਹਨਾਂ ਨੂੰ ਪ੍ਰਧਾਨਗੀ ਮਿਲਦੀ ਹੈ, ਵਿਸ਼ੇਸ਼ ਹੋ ਜਾਂਦੇ ਨੇ, ਖਾਸ ਹੋ ਜਾਂਦੇ, आम लोगों विच उन्हां नूं गिणिया नहीं जांदा, उन्हां दे उत्ते कोई कानून लागू नहीं हुंदा। ऐसे भी लोग ने संसार दे अंदर जिन्ने भी जीव ने सारे लेखे विच ने, सारयां दा हिसाब हुंदा है, पर जेडे पंच प्रवान हो गए उन्हां दा कोई हिसाब नहीं करदा, कोई लेखा नहीं उन्हां दे, कागज ही नहीं हन, किसे कोल अधिकार नहीं कि उन्हां नूं पुछ सके भी तू की कीता जीवन दे विच। इन्नी बरकत इन्नी ताकत उन्हां कोल आ जांदी तां सारी 84 लख जून लेखे विच है, सिर्फ जिदे अंदर शब्द वस गया जां नाम विच लीन हो गया वह मनुख लेखे विच नहीं। पंच प्रधान उन्हां नूं कहिंदे कि प्रधान हो गए, विशेष हो गए, उन्हां नूं फिर प्रधानगी वास्ते चुनिया जांदा है, अगे तोरिया जांदा है, अगे लाया जांदा है। है तां बंदे दी ख्वाहिश बड़ी प्रधान दी। अज साडी कौम विच बई पहला जिन्ने होर चीजां दे नशे सन, आपां नूं शब्द कहिंदे सां इह चौधरी है पिंड दा, इहदा इह उहदा है, इह इहदे वास्ते भज्जा फिरदा, सरपंच बनन वास्ते इह मैंबरी लैणा चाहुंदा है, इह ब्लाक समिति विच जितना चाहुंदा है। अज कल एक नवी भी दौड़ लगी हुई, हर एक बंदा प्रधान बनना चाहुंदा, जे होर तां कुछ बने नहीं अज तक। गुरु साहब ने कहा प्रधान मैं तेनूं बनावां तां गल चंगी, तू आप ना बनी। इत्थे पंच प्रवान, पंच प्रधान ते प्रधान लफज दे अर्थ ने ए पर ते तान, दो शब्दां दा जोड़ है। तान दे अर्थ करांगे ध्यान, पर दा अर्थ है दूजा। जेड़ा आदमी इन्ना महान है कि वह अपना भी ध्यान रख सकता है ते दूजियां दा भी ध्यान रख सकता है, जिदे विच इन्नी समर्था आ गई, जेड़ा इक्को समय अपने आप नूं भी वेखदा है ते दूजियां नूं भी वेख सकदा, उहनूं कहिंदे प्रधान। तां इह इक साडे विच अज दौड़ बन गई और इहने इन्ना नुकसान कीता है। वैसे इत्थे जपजी साहिब विच प्रधान शब्द आया है, पर तुसी इतिहास विच खोज के वेखो, सिख इतिहास दे विच प्रधान नाम की कोई चीज है ही नहीं, कोई अहुदा नहीं है। सारे इतिहास नूं पढ़ के वेख लो, जिन्ने धार्मिक पुराने इतिहास के ग्रंथ ने, किते लिखिया होया भी फलानी धर्मशाला का फलाना प्रधान सी। ये लफज हुण चलिया, तां हुण ते वैसे भी जिहड़े नहीं बनदे उहनां नूं कई लोग कहिंदे जी मैं साबका वां, साबका यानी कि मैं पहला कि प्रधान रहा। पुछिए जी कदों, कहिंदे पहले जन्म च होवांगे, पर ना जरूर नाल लाउणा है। तां इस प्रवृत्ति ने की कीता, इस प्रवृत्ति ने थोड़ी थोड़ी दूरी ते गुरुद्वारे खड़े कर दिते, कीती एक इमारत खड़ी, लाया निशान साहब, प्रधान बन गए, की फर्क पैंदा है। तां उस महल्ले विच दस दिता कि मैं प्रधान, पर नुकसान किन्ना होया। साडे अज प्रबंधां दे विच जिहड़ा निगार आया गुरुद्वारयां दे विच, गिरावट आई है, उहदा इक इह भी बहुत वड्डा कारण ने, ज्यादा गुरुद्वारे, बहुते गुरुद्वारे, थां थां ते गुरुद्वारा, इन्नी माया की दुरवरतों भी हो गई। जिहड़ी चीज किसी नियम विच चलनी सी, वैसे गुरुद्वारे का यह यकीनी करना चाहिए भी जिथे गुरुद्वारा है ना, उत्थे तीन चार चीजा जरूरी होनी चाहिए। गुरुद्वारा बने ता नहीं तो बनाने की इजाजत नहीं देनी चाहिए। एक तो उत्थे लंगर चलना चाहिए 24 घंटे, जरूरी है। जे किसी ने प्रधान बनना है, गुरुद्वारा बनाना है, तो यह प्रबंध करे पहला, इन्नी योग्यता है उहदे कोल, ते लंगर चलाए 24 घंटे। फिर उत्थे जिहड़ा गरीब आदमी आउंदा है, बीमार आउंदा, उहनूं दवाई भी चाहीदी है, उत्थे दवाई का प्रबंध भी होना चाहिए। उत्थे फिर किसी ने रात कटनी है तो 100-200 आदमी वास्ते कमरे भी चाहिए ने उस थां ते। इह उहदी कंडीशन है गुरुद्वारे की, जिन्हों गुरुद्वारा असीं कहिंदे। फिर उस थां ते दोवें वक्त घट तो घट सवेरे शाम 4-4 घंटे कीर्तन होना चाहिए ते कथा होनी चाहिए है। फिर उत्थे एक लाइब्रेरी भी होनी चाहिए, ਇਹ ਸਾਰੀਆਂ ਚੀਜ਼ਾਂ ਗੁਰਦੁਆਰੇ ਦਾ ਅੰਗ ਨੇ। ਤਾਂ ਉਸ ਥਾਂ ਤੇ ਇਸ ਢੰਗ ਦੇ ਨਾਲ ਕੁਝ ਕੈਂਪ ਵੀ ਹੋਣੇ ਚਾਹੀਦੇ, ਜਿਨ੍ਹਾਂ ਵਿੱਚ ਸਿੱਖੀ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀ ਕਿਹਾ ਉਹਦੇ ਬਾਰੇ ਸਮਝਾਇਆ ਜਾਏ ਨਿੱਜੀ ਤੌਰ। ਤਾਂ ਇਹ ਸਾਰੇ ਗੁਰਦੁਆਰੇ ਦੇ ਅੰਗ ਨੇ। ਤਾਂ ਗੁਰਦੁਆਰੇ ਨੂੰ ਸਿਰਫ ਵਰਤੀਏ ਜਦੋਂ ਅਸੀਂ ਪ੍ਰਧਾਨਗੀ ਵਾਸਤੇ, ਤਾਂ ਇਹ ਕੋਈ ਕੌਮ ਦਾ ਭਲਾ ਨਹੀਂ ਕਰ ਰਿਹਾ, ਕੌਮ ਦੀ ਬੇੜੀ ਵਿੱਚ ਵੱਟੇ ਪਾਉਣ ਵਾਲੀ ਗੱਲ ਹੈ। ਕੋਈ ਪ੍ਰਬੰਧ ਹੀ ਨਹੀਂ, ਉਹ ਚੀਜ਼ਾਂ ਤਾਂ ਹੈ ਹੀ ਨਹੀਂ ਉੱਥੇ ਜਿਹੜੀਆਂ ਗੁਰਦੁਆਰੇ ਵਿੱਚ ਚਾਹੀਦੀਆਂ ਨੇ। ਤਾਂ ਸਤਿਗੁਰੂ ਨੇ ਬਚਨ ਕੀਤੇ ਜਿਹੜੇ ਚੁਣੇ ਹੋਏ ਲੋਕ ਨੇ ਉਹ ਆਪੇ ਪ੍ਰਧਾਨ ਹੋ ਗਏ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਫਿਰ ਸਤਿਗੁਰਾਂ ਨੇ ਅੱਗੇ ਬਚਨ ਕੀਤੇ, ਕਹਿੰਦੇ ਪੰਚੇ ਪਾਵਹਿ ਦਰਗਹਿ ਮਾਨ, ਮਾਣ ਇੱਜ਼ਤ ਐਸੇ ਪੰਚ ਲੋਕਾਂ ਨੂੰ ਜਿਹੜੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਚੁਣੇ ਜਾਂਦੇ ਨੇ, ਰੱਬ ਦੀ ਦਰਗਾਹ ਦੇ ਅੰਦਰ ਉਹਨਾਂ ਨੂੰ ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਇੱਥੋਂ ਦਾ ਸਤਿਕਾਰ ਹੋਰ ਚੀਜ਼ ਹੈ, ਲੋਕ ਇਕੱਠੇ ਹੋ ਜਾਣਗੇ, ਇੱਥੇ ਤੇ ਚੱਲਦੀ ਹੋਈ ਹਵਾ ਹੈ। ਲੋਕ ਇਹ ਵੀ ਕਹਿੰਦੇ ਨੇ ਵੀ ਇਹ ਸਾਕਤ ਬੜਾ ਸੀ, ਗਲਤ ਬੜਾ ਸੀ, ਪਰ ਉੱਥੇ ਜਾ ਕੇ ਇਹ ਵੀ ਕਹਿਣਾ ਪੈਂਦਾ ਵੀ ਇਹ ਬਹੁਤ ਮਹਾਨ ਵਿਅਕਤੀ ਸੀ। ਇਹ ਕਿਵੇਂ ਦਾ ਸਮਾਜ ਦਾ ਤਾਣਾ ਬਣਾ ਹੈ ਕਿ ਪਤਾ ਹੈ ਵੀ ਇਹ ਸਭ ਕੁਝ ਗਲਤ ਹੈ, ਫਿਰ ਉਹਨੂੰ ਠੀਕ ਵੀ ਕਹਿਣਾ ਪੈਂਦਾ। ਪਰ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਅੱਗੇ ਗਏ ਸਿੰਜਾਪਸਨ, ਪਹਿਚਾਣ ਤੇ ਅੱਗੇ ਜਾ ਕੇ ਆਵੇਗੀ ਵੀ ਇਹ ਕੌਣ ਹੈ, ਵੇਖਿਆ ਜਾਏਗਾ। ਇੱਥੇ ਤਾਂ ਪੜਦਾ ਚੱਲੇਗਾ, ਇੱਥੇ ਤਾਂ ਤਰੀਕਾ ਹੈ, ਜੇ ਕਿਤੇ ਸਿੱਧਾ ਉੱਥੋਂ ਲਾਈਵ ਹੋ ਜਾਏ ਨਾ, ਸਿੱਧਾ ਪਤਾ ਲੱਗ ਜਾਏ ਵੀ ਉੱਥੇ ਕੀ ਹੋ ਰਿਹਾ ਇਸ ਬੰਦੇ ਦੇ ਨਾਲ ਜਿਹਨੂੰ ਇੱਥੇ ਅਸੀਂ ਬਹੁਤ ਮਹਾਨ ਕਹਿ ਰਹੇ ਹਾਂ, ਜਾਂ ਇਉਂ ਕਹਿ ਲਈਏ ਆਪਾਂ ਸਾਰੇ ਦੇ ਵਿੱਚ ਹੀ ਹਾਂ, ਜੋ ਕੁਝ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਹੈ ਨਾ, ਮੇਰੇ ਖਿਆਲ ਵਿੱਚ ਆਪਾਂ ਸਾਰੇ ਚੋਰ ਹਾਂ ਉਸ ਮਾਮਲੇ ਵਿੱਚ, ਉਹਦੇ ਨਾਲ ਜੀਵਨ ਸਹਿਮਤ ਹੈ ਨਹੀਂ ਸਾਡਾ, ਉਹ ਕੰਮ ਅਸੀਂ ਕਰ ਨਹੀਂ ਰਹੇ। ਫਰੇਬ ਦੀ ਦੁਨੀਆ ਹੋ ਗਈ ਸਾਰੀ, ਝੂਠਾ ਪ੍ਰਾਪੋਗੰਡਾ ਹੋ ਗਿਆ ਸਾਰਾ, ਜਿੱਧਰ ਹਵਾ ਚੱਲਦੀ ਸਾਰੇ ਛੱਜ ਲਾ ਦਿੰਦੇ ਨੇ, ਸਭ ਗਿਆਨ ਵਿਗਿਆਨ ਵਿੱਚ ਹੀ ਰੁੜਿਆ ਜਾ ਰਿਹਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਪੰਚੇ ਪਾਵੈ ਦਰਗਹਿ ਮਾਨ, ਜਿਨ੍ਹਾਂ ਨੂੰ ਗੁਰੂ ਵੱਲੋਂ ਸਤਿਕਾਰ ਮਿਲਦਾ ਹੈ ਉਹਨਾਂ ਨੂੰ ਕਿਸੇ ਮੈਡਲ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਕਿਸੇ ਅਜਾਇਬ ਘਰ ਵਿੱਚ ਫੋਟੋ ਲਵਾਉਣ ਦੀ ਕੋਈ ਪਰਵਾਹ ਨਹੀਂ ਹੈ, ਜੀਵਨ ਹੈ ਆਪਣਾ। ਜਿਨ੍ਹਾਂ ਗੁਰਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ, ਪਹਿਲਾਂ ਸੇਵਾ ਕੀਤੀ ਹੈ, ਕੁਰਬਾਨੀ ਕੀਤੀ, ਧਰਮ ਨੂੰ ਕਮਾਇਆ, ਕਿਹੜੇ ਉਹਨਾਂ ਨੂੰ ਮੈਡਲ ਦਿੱਤੇ ਗਏ? ਅੱਜ ਚਮਕਦਾ ਨਾ ਨਾਮ ਉਹਨਾਂ ਦਾ ਸਾਰਿਆਂ ਦਾ, ਕਿਹਨੇ ਦਿੱਤਾ ਸੀ ਮੈਡਲ? ਹੁਣ ਤਾਂ ਸਿੱਖੀ ਥੋੜੇ ਜਿਹੇ ਲੋਕਾਂ ਦੇ ਹੱਥਾਂ ਵਿੱਚ ਆ ਗਈ, ਆਪ ਹੀ ਸਿੱਖ, ਆਪ ਹੀ ਚੋਰ ਤੇ ਆਪ ਹੀ ਕੁੱਤੀ, ਨਾ ਉਹ ਭੌਂਕੇ ਤੇ ਚੋਰ ਚੋਰੀ ਕਰੀ ਜਾਏ, ਸਭ ਇਕੱਠਾ ਹੋ ਗਿਆ, ਦੇਣ ਵਾਲੇ ਵੀ ਉਹ ਤੇ ਲੈਣ ਵਾਲੇ ਵੀ ਉਹ। ਇਸ ਕਰਕੇ ਸਤਿਗੁਰਾਂ ਨੇ ਕਿਹਾ ਕਿ ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋ ਹੈ ਦਰ ਰਾਜਹਾਨ, ਅਕਾਲ ਪੁਰਖ ਦੇ ਦਰ ਤੇ ਉਹ ਜਿਹੜੇ ਹਨ ਉਹਦੇ ਦਰ ਤੇ ਸੁਣਦੇ ਹਨ, ਚੰਗੇ ਲੱਗਦੇ ਹਨ, ਪ੍ਰਵਾਨ ਕਰ ਲਏ ਜਾਂਦੇ ਹਨ। ਪਰ ਉਹਨਾਂ ਦਾ ਇੱਕ ਗੁਣ ਬਿਆਨ ਕੀਤਾ, ਕਹਿਣ ਲੱਗੇ ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਪੰਚਾਂ ਦਾ ਜੀਵਨ ਕਿਵੇਂ ਦਾ ਜਿਹੜੇ ਚੁਣੇ ਗਏ, ਉਹਨਾਂ ਦਾ ਜਿਹੜਾ ਧਿਆਨ ਹੈ ਇੱਕ ਸ਼ਬਦ ਗੁਰੂ ਵਿੱਚ ਟਿਕਿਆ ਹੋਇਆ। ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਦਾ ਧਿਆਨ ਇੱਕ ਸ਼ਬਦ ਵਿੱਚ, ਸ਼ਬਦ ਗੁਰੂ ਦੇ ਵਿੱਚ ਲੀਨ ਹੋ ਗਿਆ, ਪ੍ਰਵਾਨ ਹੋ ਗਏ। ਅਗਲੇ ਜਿਹੜੇ ਸ਼ਬਦ ਨੇ ਇਸ ਪੌੜੀ ਦੇ, ਉਹਦੇ ਵਿੱਚ ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨਾ ਨਾਹੀ ਸੁਮਾਰ। ਇੱਥੋਂ ਜਪਜੀ ਸਾਹਿਬ ਦਾ ਇੱਕ ਵਿਸ਼ਾ ਸਮਾਪਤ ਹੁੰਦਾ ਹੈ, ਅਗਲਾ ਨਵਾਂ ਸ਼ੁਰੂ ਹੁੰਦਾ ਹੈ। ਜਿਹੜਾ ਮਨੁੱਖ ਪ੍ਰਵਾਨ ਹੋ ਗਿਆ, ਹੁਣ ਉਹਦੀ ਦੁਨੀਆ, ਉਹਦੀ ਅੱਖ ਅਗਲੀ ਦੁਨੀਆ ਵਿੱਚ ਖੁੱਲ੍ਹ ਜਾਂਦੀ। ਇਹ ਸਾਰਾ ਜਿਹੜਾ ਅੱਗੇ ਆਵੇਗਾ, ਇਹ ਪੰਚ ਪ੍ਰਵਾਨ ਹੋਏ ਬੰਦੇ ਦੀ ਪ੍ਰਸਥਿਤੀ ਹੈ ਕਿ ਉਹ ਕੀ ਵੇਖਦਾ ਹੈ। ਇੱਥੋਂ ਤੱਕ ਤੇ ਕਮਾਈ ਸੀ ਨਾ, ਇੱਥੋਂ ਤੱਕ ਘਾਲਣਾ ਕੀਤੀ ਗਈ ਸੀ 15 ਪੌੜੀਆਂ ਦੇ ਅੰਦਰ। ਹੁਣ ਜਦੋਂ ਕਮਾਈ ਕਰਕੇ ਕੋਈ ਪ੍ਰਵਾਨ ਹੁੰਦਾ ਹੈ, ਤਾਂ ਉਸ ਵਿਅਕਤੀ ਦੀ ਜੀਵਨ ਦੀ ਵੇਖਣ ਸ਼ਕਤੀ ਦੋਵਾਂ ਲੋਕਾਂ ਨਾਲ ਜੁੜ ਜਾਂਦੀ, ਇੱਧਰ ਵੀ ਵੇਖਦਾ ਹੈ ਉੱਧਰ ਵੀ ਵੇਖਦਾ। ਇਸ ਕਰਕੇ ਜਦੋਂ ਇਹ ਅਵਸਥਾ ਆਉਂਦੀ ਹੈ ਤੇ ਬੰਦਾ ਵਿੱਚ ਫਸ ਜਾਂਦਾ ਹੈ, ਜੇ ਤੇ ਉੱਧਰ ਵੇਖਦਾ ਤੇ ਇੱਧਰ ਸੱਚ ਬੋਲੇ ਤੇ ਇਹ ਨਹੀਂ ਪ੍ਰਵਾਨ ਕਰਦੇ। ਇਧਰ ਵਾਲੀ ਗੱਲ ਉਧਰ ਜਾ ਕੇ ਵੇਖਦਾ ਤੇ ਉੱਥੇ ਚੱਲਦੀ ਕੋਈ ਨੀ, ਇਹ ਸਾਰਾ ਪਖੰਡ ਦਿਸਦਾ ਹੈ, ਕਰੇ ਕੀ ਉਹ। ਤਾਂ ਕਬੀਰ ਜੀ ਨੇ ਇੱਥੋਂ ਹੀ ਕਿਹਾ ਸੀ, ਹਮੂ ਜੋ ਬੂਝਾ ਬੂਝਣਾ ਪੂਰੀ ਪਰੀ ਬੁਲਾਏ। ਕਹਿੰਦੇ ਬਲਾ ਗਲ ਵਿੱਚ ਪੈ ਗਈ, ਆਹ ਜੋ ਕੁਝ ਅਸੀਂ ਕਰਨੇ ਆ ਨਾ, ਫਲਾਣਾ ਜੀ ਬਹੁਤ ਮਹਾਨ ਸੀ, ਫਲਾਣਾ ਆਏ ਸੀ, ਉਹ ਕਹਿੰਦੇ ਮੈਂ ਅਗਲੇ ਪਾਸੇ ਵੇਖਿਆ ਸਾਰੇ ਟੰਗੇ ਹੋਏ ਨੇ ਪੁੱਠੇ ਕਰਕੇ, ਉੱਥੇ ਕੋਈ ਨੀ ਮਹਾਨਤਾ ਹੈ, ਉੱਥੇ ਹੋਰ ਕਿਸੇ ਚੀਜ਼ ਦੀ ਜਾਂਚ ਹੋ ਰਹੀ, ਕੋਈ ਨਹੀਂ ਪੁੱਛਦਾ ਹੈ ਸਾਰਾ ਕੁਝ ਉੱਥੇ। ਉੱਥੇ ਸਿਰਫ ਅਵਰ ਕਰਤੂਤ ਸਗਲੀ ਜਮ ਡਾਨਾ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨਾ, ਉਹ ਕਹਿੰਦੇ ਨਾਮ ਤੋਂ ਬਿਨਾਂ ਉੱਥੇ ਪੁੱਛਦਾ ਹੀ ਕੋਈ ਨੀ ਕਿਸੇ ਨੂੰ, ਇੱਥੇ ਨਾਮ ਸਾਡੇ ਕੋਲ ਹੈ ਹੀ ਕੋਈ ਨੀ। ਇਸ ਕਰਕੇ ਜਿਹੜਾ ਅੱਗੇ ਆਏਗਾ, ਯਾਨੀ ਕਿ 15 ਪੌੜੀਆਂ ਤੋਂ ਅੱਜ ਅੱਗੇ ਲੰਘੀ ਹੈ ਬਾਣੀ, ਹੁਣ ਅਗਲਾ ਜਿਹੜਾ ਹਿੱਸਾ ਹੈ, ਜੇ ਕੋ ਕਹੇ ਕਰੇ ਵਿਚਾਰ, ਜੇ ਕੋਈ ਬੰਦਾ ਬਹੁਤੇ ਤਾਂ ਚੁੱਪ ਹੀ ਕਰ ਗਏ, ਬਹੁਤਿਆਂ ਦੀ ਹਾਲਤ ਇਹ ਹੋ ਗਈ ਕਿ ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣਾ, ਜਿਹਨੂੰ ਜਣਾਇਆ ਉਹਨੇ ਜਾਣ ਲਿਆ। ਮਹਾਰਾਜ ਉਹ ਫਿਰ ਕਰਦਾ ਕੀ ਏ? ਕਹਿਣ ਲੱਗੇ ਕੁਝ ਨਹੀਂ ਕਰਦਾ, ਹਰ ਗੁਣ ਸਦ ਹੀ ਆਖ ਵਿਖਾਣਾ ਹੈ। ਉਹ ਦੂਜੇ ਕਹਿੰਦੇ ਵੀ ਇਹਨੂੰ ਕੀ ਹੋ ਗਿਆ, ਵਾਰ ਵਾਰ ਇਹੀ ਕਹੀ ਜਾਂਦਾ, ਬੋਲੀ ਜਾਂਦਾ, ਬਸ ਉਹ ਕਹੀ ਜਾਂਦਾ, ਉਸ ਨੂੰ ਜਪਦਾ ਹੈ। ਪਰ ਥੋੜੇ ਜਿਹੇ ਲੋਕ ਜਿਨ੍ਹਾਂ ਬਾਰੇ ਕਹਿ ਕਿ ਜੇ ਕੋ ਕਹੇ, ਫਿਰ ਦੋੜੇ ਕੁਝ ਬੰਦੇ ਚੁਣੇ ਹੋਏ ਵਿਰਲੇ ਜਾਏ ਇਹ ਖਤਰਾ ਮੁੱਲ ਲੈ ਲੈਂਦੇ ਵੀ ਕਹੀਏ ਕੁਝ ਨਾ ਕੁਝ, ਵੀ ਚਲੋ ਪਤਾ ਤੰਗ ਤਾਂ ਹੋਣਾ ਪੈਣਾ ਹੈ, ਵੀ ਉਧਰ ਦੀ ਗੱਲ ਇਧਰ ਕਹਿਣੀ, ਇਧਰ ਦੀ ਉਧਰ ਕਹਿਣੀ, ਬੜੀ ਔਖੀ ਗੱਲ ਹੋ ਜਾਏਗੀ। ਜੇ ਕੋ ਕਹੇ ਕਰੇ ਵਿਚਾਰ, ਕਰਤੇ ਕੇ ਕਰਨੇ, ਕਰਨੇ ਦਾ ਮਤਲਬ ਉਹਦੀਆਂ ਖੇਡਾਂ ਜਿਹੜੀਆਂ ਨੇ, ਉਹਦੇ ਜਿਹੜੇ ਚੋਜ ਨੇ, ਨਹੀਂ ਸ਼ੁਮਾਰ, ਉਹਨਾਂ ਦਾ ਕੋਈ ਸ਼ੁਮਾਰ ਨਹੀਂ, ਕੋਈ ਅੰਤ ਨਹੀਂ, ਅੱਗੇ ਸਾਰਾ ਕੁਝ ਆਏਗਾ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ, ਧਰਤੀ ਪਤਾਲ ਆਕਾਸ਼ ਕਿੰਨਾ ਕੁਝ, ਕੇਤੇ ਪਵਨ ਪਾਣੀ, ਇਹ ਸਾਰੀ ਗੱਲ ਅੱਗੇ ਚੱਲੇਗੀ। ਹਜ਼ੂਰ ਇਸੇ ਤਰ੍ਹਾਂ ਕਿਰਪਾ ਕਰਨ, ਆਉਣ ਵਾਲੇ ਸਮੇਂ ਵਿੱਚ ਆਪਾਂ ਜੁੜ ਸਕੀਏ, ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਜੁੜੀਏ, ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ।